ਭੁੱਲ ਗਿਆ ਮਿਲਿਆ ਕੁਦਰਤੀ ਜਨਮ ਅਨਮੋਲ ਹੀਰਾ ਪਾਈਸਾਰ ਨਾ ਕਾਕ ਵਿੱਚ ਰੁੱਲ ਗਿਆ ਪਸ਼ੂ ਤੰਗਾ ਵਕਤ ਗਵਾ ਸੱਚ ਝੂਠ ਜੇ ਤਕੜੀ ਤੁੱਲ ਗਿਆ ਬਾਣੀ ਨਾਮ ਦੇ ਬਾਜ ਪਿਆਰਿਆ ਹੋਏ ਬੂਟਾ ਤੇਰੇ ਨਸੀਬਾਂ ਦਾ ਹੁੱਲ ਗਿਆ ਹੁੱਲ ਗਿਆ
ਕਦੇ ਹਲ ਪਿੱਛੇ ਹਾਣੀ ਕਦੇ ਮੱਝੀਆਂ ਦਾ ਪਾਣੀ
ਕਦੇ ਹਲ ਪਿੱਛੇ ਹਾਣੀ ਕਦੇ ਮੱਝੀਆਂ ਦਾ ਪਾਣੀ
ਕਦੇ ਹਲ ਪਿੱਛੇ ਹਾਣੀ ਕਦੇ ਮੱਝੀਆਂ ਦਾ ਪਾਣੀ
ਕਦੇ ਹਲ ਪਿੱਛੇ ਹਾਲੀ ਕਦੇ ਮੱਝੀਆਂ ਦਾ ਪਾਣੀ
ਕਦੇ ਹੱਥ ਪਾ ਕੇ ਬਣੇ ਤਣਵਈ ਦਾਤਿਆ ਤੇਰੇ ਕਿਹੜੇ ਦੱਸਾਂ
ਕਿਹੜੇ ਦੱਸਾਂ
ਬਾਬਰ ਜ਼ੁਲਮ ਕਮਾਏ ਲੋਕ ਬੰਦੀ ਖਾਨੇ ਪਾਏ
ਬਾਬਰ ਜ਼ੁਲਮ ਕਮਾਏ ਲੋਕ ਬੰਦੀ ਖਾਨੇ ਪਾਏ
ਆਪ ਬਣ ਤੂੰ ਸਕੈਂਦੀ ਕੈਦੀ ਕੈਦ ਚੋਂ ਛੜਾਏ
ਆਪ ਬਣ ਤੂੰ ਸਕੈਂਦੀ ਕੈਦੀ ਕੈਦ ਚੋਂ ਛੜਾਏ ਬਣ ਤੂੰ ਸਕੈਂਦੀ ਕੈਦੀ ਕੈਦ ਚੋਂ ਛੁਡਾਏ
ਪੀੜ ਸਭ ਤੋਂ ਮਨੁੱਖ ਤਾਦੀ ਸਹੀ ਦਾਤਿਆ ਤੇਰੇ ਕਿਹੜੇ ਦੱਸਾਂ
ਕਿਹੜੇ ਦੱਸਾਂ ਕਿਹੜੇ ਦੱਸਾਂ ਚੋਜ ਕਈ
ਬੂਟਾ ਪੁੰਨਦਾ ਤੂੰ ਲਾਇਆ ਬੋਝ ਸਾਧਾ ਨੂੰ ਖਵਾਇਆ
ਬੂਟਾ ਪੁੰਨਦਾ ਤੂੰ ਲਾਇਆ ਬੋਝ ਸਾਧਾ ਨੂੰ ਖਵਾਇਆ
ਤੇਰੀ ਕਰਨੀ ਦਾ ਫਲ ਸਾਥੋਂ ਜਾਏ ਨਾ ਪਲਾਇਆ
ਤੇਰੀ ਕਰਨੀ ਦਾ ਫਲ ਸਾਥੋਂ ਚੋਜ ਕਈ ਦਾਤਿਆ ਤੇਰੇ ਕਿਹੜੇ ਦੱਸਾਂ
ਵੇਖ ਮੱਕੇ ਵੱਲ ਪੈਰ ਚੜੀਆਂ ਕਾਜੀ ਤਾਈ ਕੈਨ
ਵੇਖ ਮੱਕੇ ਵੱਲ ਪੈਰ ਚੜਿਆ ਕਾਜੀ ਤਾਈ ਕੈਰ
ਹੜ ਚਰਨ ਕਮਾਏ ਕੰਬ ਸਕੀਆਂ ਨਾ ਠਹਿਰ ਦੁਨੀਆ ਦੇ ਰਾਖੇ ਆ ਜਾ ਚੰਨ ਮੈਨੂੰ ਆਖੇ
ਦੀਨ ਦੁਨੀਆ ਦੇ ਰਾਖੇ ਆ ਜਾ ਚੰਨ ਤੈਨੂੰ ਆਖੇ
ਦੇ ਕੇ ਸੱਚਾਈ ਉਪਦੇਸ਼ ਸਾਨੂੰ ਕਰ ਜਾ ਸਜਾਖੇ
ਦੇ ਕੇ ਸੱਚਾਈ ਉਪਦੇਸ਼ ਸਾਨੂੰ ਕਰ ਜਾ ਸਜਾਖੇ
ਤੇਰੀ ਸਿੱਖੀ ਛਾ ਗਈ ਦਾਤਿਆ ਤੇਰੇ ਕਿਹੜੇ ਕਿਹੜੇ ਦਸਾਂ
ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦਸਾਂ ਚੋਜ ਗਈ ਦਾਤਿਆ ਤੇਰੇ ਕਿਹੜੇ ਕਿਹੜੇ ਦਸਾਂ
ਤੇਰੇ ਕਿਹੜੇ ਕਿਹੜੇ ਦਸਾਂ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਵਿੱਚ ਜੁੜ ਬੈਠੀ ਗੁਰੂ ਕੀ ਸੰਗਤ ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਸਭ ਮਾਈ ਭਾਈ ਫਤਿਹ ਦੇ ਸਿਮਰਨ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਖਾਲਸਾ
ਵਾਹਿਗੁਰੂ
ਵਾਹਿਗੁਰੂ
ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮਥਾ ਸਤਿਗੁਰੂ ਕਹਿੰਦੇ ਉਹ ਪੂਰਨ ਮਰਦਾ ਔਰ ਉਹ ਪ੍ਰਧਾਨ ਮਨੁੱਖਾ ਜਿਹੜੇ ਵਾਹਿਗੁਰੂ ਦੀ ਕਥਾ ਸੁਣਦੇ ਸਾਡੇ ਤੋਂ ਪਹਿਲਾਂ ਅਤਿ ਸਤਿਕਾਰਯੋਗ ਗਿਆਨੀ ਜੀ ਕੋਲ ਆਪ ਗੁਰੂ ਨਾਨਕ ਮਹਾਰਾਜ ਦੇ ਪਵਿੱਤਰ ਚੋਜ ਸਰਵਣ ਕਰ ਰਹੇ ਸੀ ਜਿੰਨਾ ਕੁ ਸਮਾਂ ਮੇਰੇ ਪਾਤਸ਼ਾਹ ਹੋਰ ਬਖਸ਼ ਕਰਦੇ ਆ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੋ ਔਰ ਇਹ ਅਰਦਾਸ ਜ਼ਰੂਰ ਕਰਿਓ ਪਾਤਸ਼ਾਹ ਜਿੱਥੇ ਆਪ ਜੀ ਦੇ ਬਚਨ ਸਾਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਉੱਥੇ ਆਪ ਜੀ ਦੇ ਬਚਨ ਸਾਨੂੰ ਕਿਤੇ ਕਮਾਉਣ ਦੀ ਵੀ ਜਾਚ ਆ ਜਾਏ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਗਾਵਿਆ ਸੁਣਿਆ ਉਹਨਾਂ ਦਾ ਪ੍ਰਵਾਨ ਹੋਣਾ ਜਿਨ੍ਹਾਂ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਤੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਮਹਾਰਾਜ ਦੇ ਬਚਨ ਸੁਣ ਉਪਦੇਸ਼ ਹਿਰਦੇ ਵਸਾਵੋ ਤੇ ਫਿਰ ਮਿਲੇਗਾ ਕੀ ਮਨ ਇੱਛੇ ਨਾਨਕ ਫਲ ਪਾਓ
ਫਲ ਪਾਓ
ਜੋ ਤੁਹਾਡਾ ਮਨ ਚਾਹੇਗਾ ਉਹ ਫਲ ਤੁਹਾਨੂੰ ਗੁਰੂ ਦੇ ਦੁਆਰ ਤੋਂ ਪ੍ਰਾਪਤ ਹੋਣਗੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਮਹਾਨ ਜੀਵਨ ਪਰ ਉਪਕਾਰੀ ਜੀਵਨ ਜਗਤ ਦੇ ਸਾਹਮਣੇ ਹੈ ਧੰਨ ਹਨ ਉਹ ਲੋਕ ਜਿਨ੍ਹਾਂ ਗੁਰੂ ਨਾਨਕ ਮਹਾਰਾਜ ਜੀ ਦੀ ਪਹਿਚਾਣ ਕੀਤੀ ਭਾਗਾਂ ਵਾਲੇ ਹੁਣ ਉਹ ਜਿਨ੍ਹਾਂ ਗੁਰੂ ਮਹਾਰਾਜ ਜੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਬੜੇ ਭਾਗਸ਼ਾਲੀ ਉਹ ਮਨੁੱਖ ਹਨ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਔਰ ਸਿੱਖਿਆ ਨੂੰ ਅਪਣਾਇਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡਿਆਂ ਮੋਢਿਆਂ ਤੋਂ ਵਹਿਮਾਂ ਭਰਮਾਂ ਦਾ ਜੂੜਾ ਲਾ ਕੇ ਸਾਨੂੰ ਉਹਨਾਂ ਨੇ ਜਵਾਨ ਮਰਦਾਂ ਵਾਂਗ ਜਿਉਣ ਦੀ ਜਾਚ ਸਿਖਾਈ ਜੇ ਉਹਨਾਂ ਨੇ ਵਕਤ ਦੇ ਰਾਜਿਆਂ ਨੂੰ ਵੇਖਿਆ ਤੇ ਕਹਿ ਦਿੱਤਾ ਰਾਜੇ ਸ਼ੀਮ ਕਦਮ ਕੁੱਤੇ
ਕਦਮ ਕੁੱਤੇ
ਜੇ ਪੰਡਤਾਂ ਨੂੰ ਕਰਾਏ ਪਿਆ ਵੇਖਿਆ ਤੇ ਲਿਹਾਜ ਉਹਨਾਂ ਦਾ ਵੀ ਨਹੀਂ ਕੀਤਾ ਮੱਥੇ ਟਿੱਕਾ ਤੇੜ ਧੋਤੀ ਕਖਾਈ
ਹੱਥ
ਛੁਰੀ ਜਗਤ ਕਸਾਈ ਜੇ ਉਸ ਵੇਲੇ ਦੇ ਮੁਗਲ ਬਾਦਸ਼ਾਹ ਦੇ ਪੈਰਾਂ ਦੇ ਤਲਵਾਰਾਂ ਛੁੱਟ ਕੇ ਉਹਨਾਂ ਖੱਤਰੀਆਂ ਨੂੰ ਆਪਣੀਆਂ ਬੇਟੀਆਂ ਦੇ ਡੋਲੇ ਦਿੰਦਿਆਂ ਵੇਖਿਆ ਤੇ ਮਹਾਰਾਜ ਪੁਕਾਰ ਉੱਠੇ ਖੱਤਰੀਆਂ ਤਾਂ ਧਰਮ ਛੋੜਿਆ
ਮਲੇਸ਼
ਭਾਖਿਆ ਗਈ ਗੁਰੂ ਨਾਨਕ ਦੀ ਸਿੱਖੀ ਦੇ ਘਰ ਵੀ ਸਾਡਾ ਜਨਮ ਹੋਇਆ ਤੇ ਜੇ ਉਹਦੇ ਘਰ ਜਨਮ ਲੈ ਕੇ ਵੀ ਇਹਨਾਂ ਵਹਿਮਾਂ ਭਰਮਾਂ ਦਾ ਭਾਰ ਆਪਣਿਆਂ ਮੋਢਿਆਂ ਤੇ ਚੁੱਕੀ ਫਿਰੀਏ ਤੇ ਫਿਰ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਦਿਨ ਨਾ ਹੋਈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਲੋਕਾਂ ਦੀਆਂ ਮੰਡੀਆਂ ਵਿੱਚ ਉਸ ਵੇਲੇ ਬੱਕਰਾ ਤੇ ਵਿਕੇ 3 ਰੁਪਈਆਂ ਦਾ ਮੁਰਗਾ ਵਿਕੇ 2 ਰੁਪਈਆਂ ਦਾ ਚਿੜੀ ਵਿਕੇ 54 ਦੀ ਤੇ ਹਿੰਦੁਸਤਾਨ ਦੀ ਕੁੜੀ ਵਿਕੇ 1 ਟਕੇ ਦੀ ਜਦੋਂ ਐਸੇ ਹਾਲਾਤ ਪਾਤਸ਼ਾਹ ਨੇ ਵੇਖੇ ਤੇ ਐਲਾਨ ਕੀਤਾ ਜੋ ਬਾਣੀ ਵਿੱਚ ਦਰਜ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਖਰਾਮ ਜੇਤਾ ਕਿਛ ਖਾਏ ਉਹ ਲੋਕੋ ਜੂਣਾ ਤੇ ਪਤ ਨਾਲ ਜੀਓ ਨੀ ਤੇ ਤੁਹਾਡੇ ਜੀਣ ਖਲੋ ਕੀ ਥੁੜਿਆ ਐਵੇਂ ਧਰਤੀ ਤੇ ਭਾਰ ਬਣੇ ਬੈਠੇ ਦੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਜਵਾਬ ਇੱਥੋਂ ਦੇ ਪ੍ਰਿਥਵੀ ਰਾਜ ਚੌਹਾਨ ਵਰਗੇ ਨਾ ਦੇ ਸਕੇ ਜਿਨ੍ਹਾਂ ਸਮਰਾਟ ਬਾਦਸ਼ਾਹ ਦਾ ਉਹਨਾਂ ਮੁਗਲਾਂ ਦਾ ਜਵਾਬ ਸ਼ਿਵਾਜੀ ਮਰਾਠੇ ਵਰਗੇ ਤਲਵਾਰ ਪਕੜ ਕੇ ਨਾ ਦੇ ਸਕੇ ਉਹਨਾਂ ਦਾ ਜਵਾਬ ਗੁਰੂ ਨਾਨਕ ਮਹਾਰਾਜ ਜੀ ਨੇ ਰਬਾਬ ਪਕੜ ਕੇ ਸ਼ਬਦ ਨਾਲ ਦਿੱਤਾ ਵੇਖੋ ਉਹਨਾਂ ਵਿੱਚ ਕਿੰਨੀ ਸ਼ਕਤੀ ਸੀ ਜਿਹੜੀ ਸਾਰੀ ਆਪਣੇ ਸਿੱਖਾਂ ਨੂੰ ਹਿਬਾ ਕਰਕੇ ਗਿਆ ਵੇਖੋ ਹਾਂ ਉਹਦੇ ਵਿੱਚੋਂ ਕੋਈ ਬਚਿਆ ਵੀ ਹੈ ਕਿ ਨਹੀਂ ਧੰਨ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਭਾਵ ਦੇ ਨਾਲ ਔਰ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਇਹ ਮਹਾਨ ਗੁਰਮਤਿ ਸਮਾਗਮ ਹੈ ਗੁਰੂ ਕੇ ਟਕਸਾਲੀ ਸਿੰਘਾਂ ਵੱਲੋਂ ਮੈਨੂੰ ਪਾਬੰਦ ਕੀਤਾ ਗਿਆ ਵੀ ਤੁਸੀਂ ਸਰਦਾਰ ਹਰੀ ਸਿੰਘ ਨਲੂਏ ਦਾ ਪ੍ਰਸੰਗ ਸਰਵਣ ਕਰਾਉਣਾ ਫਰਮਾਇਸ਼ਾਂ ਹੋਰ ਵੀ ਬੜੀਆਂ ਗੁਰੂ ਕਿਰਪਾ ਕਰੇ ਮੈਂ ਆਖਿਆ ਜਿੰਨੇ ਸਿੰਘ ਉਨੀਆਂ ਫਰਮਾਇਸ਼ਾਂ ਪਰ ਮੈਂ ਸਾਰਿਆਂ ਦੀਆਂ ਪੂਰੀਆਂ ਤਾਂ ਨਹੀਂ ਕਰ ਸਕੂੰਗਾ ਕਿਉਂਕਿ ਪ੍ਰਸੰਗ ਜਿਹੜਾ ਇਹ ਬੜਾ ਲੰਮਾ ਹੈ ਹਰੀ ਸਿੰਘ ਨਲੂਏ ਦਾ ਗੁਰੂ ਕੇ ਇਤਿਹਾਸ ਪੜ੍ਹੀਏ ਤੇ ਕਰਾ ਮਨ ਹਰਾ ਰਲ ਜਾਂਦਾ ਹੈ ਸਰਦਾਰ ਹਰੀ ਸਿੰਘ ਨਲੂਆ ਜਿੰਨੇ ਵੀ ਮਹਾਨ ਆਦਮੀ ਹੋਏ ਨਾ ਬੋਨਾਪਾਰਟ ਨੈਪੋਲੀਅਨ ਇਧਰ ਸ਼ਿਵਾਜੀ ਮਰਾਠੇ ਵਰਗੇ ਲਿੰਕਨ ਵਰਗੇ ਸਰਦਾਰ ਹਰੀ ਸਿੰਘ ਨਲੂਏ ਵਰਗੇ ਉਹ ਕਿਸੇ ਬਾਦਸ਼ਾਹ ਦੇ ਘਰ ਨਹੀਂ ਪੈਦਾ ਹੋਏ ਗੁੰਮ ਨਾਮ ਘਰਾਣਿਆਂ ਵਿੱਚ ਉਹਨਾਂ ਦਾ ਜਨਮ ਹੋਇਆ ਪਰ ਉਹ ਦੁਨੀਆਂ ਉੱਤੇ ਜਿਉਣ ਜੋਗਾ ਨਾ ਛੱਡ ਗਏ ਸਰਦਾਰ ਹਰੀ ਸਿੰਘ ਦਾ ਜਨਮ ਗੁਜਰਾਂ ਵਾਲੇ ਦੀ ਧਰਤੀ ਤੇ 1791 ਈਸਵੀ 'ਚ ਹੋਇਆ ਅਜੇ ਉਹ 7 ਸਾਲਾਂ ਦਾ ਸੀ ਜਦੋਂ ਉਹਦਾ ਪਿਤਾ ਚੜ੍ਹਾਈ ਕਰ ਗਿਆ ਉਹਦੀ ਮਾਤਾ ਧਰਮ ਕੌਰ ਉਹਨੂੰ ਆਪਣੇ ਪੇਕੇ ਘਰ ਵਿੱਚ ਲੈ ਕੇ ਆ ਗਈ ਇੱਥੇ ਮਾਮਿਆਂ ਦੀ ਦੇਖ ਰੇਖ ਹੇਠਾਂ ਇਹ ਪਲਿਆ ਇਹਨੇ ਜੰਗੀ ਕਰਵਤ ਤੇ ਇੱਧਰ ਫਾਰਸੀ ਤੇ ਗੁਰਮੁਖੀ ਦਾ ਵਿਦਵਾਨ ਬਣਿਆ ਗੁਰੂ ਕੇ ਸਿੱਖੋ ਉਦੋਂ ਸ਼ਸਤਰ ਵਿੱਦਿਆ ਅੱਜ ਵਰਗੀ ਨਹੀਂ ਸੀ ਸ਼ਸਤਰ ਵਿੱਦਿਆ ਉਦੋਂ ਇਹੋ ਜਿਹੀ ਸੀ ਵੀ ਜਾਂ ਜਦੋਂ ਸਿਖਾਉਂਦੇ ਸੀ ਨਾ ਸਿੱਖ ਹੋਏ ਘਰਦਿਆਂ ਦੱਸਦੇ ਵੀ ਜਾਂ ਤੇ ਇਹਨੂੰ ਇਹਦਾ ਅੰਗ ਵੀ ਕੱਟ ਸਕਦਾ ਸੀ ਮੌਤ ਵੀ ਹੋ ਸਕਦੀ ਹੈ ਅੱਜ ਤੇ ਅਸੀਂ ਕਈ ਸਟੰਟ ਕਰਨ ਲੱਗ ਪਏ ਹਾਂ ਪਰ ਉਦੋਂ ਜੰਗੀ ਕਰਵਤ ਇਹੋ ਜਿਹੇ ਸਿਖਾਏ ਜਾਂਦੇ ਸੀ ਵੀ ਇੱਕ ਨਾ ਵੇਖਣ ਵਾਲਾ ਹੈਰਾਨ ਰਹਿ ਜਾਂਦਾ ਸੀ 7 ਸਾਲ ਇਹ ਮਾਪਿਆਂ ਦੇ ਇਹ ਮਾਮਿਆਂ ਦੇ ਕੋਲ ਜੰਗੀ ਕਰਤਵ ਸਿੱਖਦਾ ਰਿਹਾ ਇੱਧਰ ਜਦੋਂ ਬਸੰਤੀ ਰੁੱਤ ਆਉਂਦੀ ਹੈ ਨਾ ਹੁਣ ਤੇ ਸਾਡੇ ਬੱਚੇ ਕੋਠਿਆਂ ਤੇ ਚੜ੍ਹ ਕੇ ਪਤੰਗ ਡਾਉਂਦੇ ਹੈ ਨਾ ਉਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਇੱਕ ਬਸੰਤੀ ਦਰਬਾਰ ਲਵਾਇਆ ਕਰਦਾ ਸੀ ਜਿਹਦੇ ਵਿੱਚ ਵੱਡੇ ਵੱਡੇ ਨਾਮਵਾਰ ਯੋਧਿਆਂ ਨੂੰ ਸੱਦ ਕੇ ਤੇ ਉਹਨਾਂ ਦੇ ਜੰਗੀ ਕਰਤ ਲੋਕਾਂ ਨੂੰ ਵਿਖਾਇਆ ਕਰਦਾ ਸੀ ਸਰਦਾਰ ਹਰੀ ਸਿੰਘ ਦਾ ਮਾਮਾ ਇਹਨੂੰ ਇਸ ਬਸੰਤੀ ਦਰਬਾਰ ਵਿੱਚ ਲੈ ਕੇ ਗਿਆ ਇਹਨੇ ਇਹੋ ਜਿਹੇ ਜੰਗੀ ਕਰਤ ਵਿਖਾਏ ਇੱਥੋਂ ਤੱਕ ਕਿ ਇੱਕ ਬੰਦੇ ਨੂੰ ਧਰਤੀ ਤੇ ਲੰਮਿਆਂ ਪਾ ਕੇ ਉਹਦੀ ਛਾਤੀ ਉੱਤੇ ਨਿੰਬੂ ਰੱਖ ਕੇ ਹੱਥ ਵਿੱਚ ਤਲਵਾਰ ਪਕੜ ਕੇ ਅੱਖਾਂ ਤੇ ਪੱਟੀ ਬੰਨ ਕੇ ਜਦੋਂ ਪਲੱਥਾ ਖੇਡ ਦਾ ਕੋਲ ਆਇਆ ਮਾਰੀ ਤਲਵਾਰ ਤੇ ਨਿੰਬੂ ਦੇ 2 ਟੁਕੜੇ ਕਰਕੇ ਰੱਖ ਦਿੱਤੇ ਪਰ ਜਿਹੜਾ ਧਰਤੀ ਤੇ ਬੰਦਾ ਲੰਮਾ ਪਿਆ ਸੀ ਨਾ ਉਹਨੂੰ ਜਰਾ ਜਿੰਨੀ ਆਚ ਨਹੀਂ ਆਉਣ ਦਿੱਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੂਰ ਅੰਦੇਸ਼ੀ ਨੇ ਪਛਾਣ ਲਿਆ ਵੀ ਇਹ ਬੱਚਾ ਵੱਡਾ ਹੋ ਕੇ ਵੱਡਾ ਹੋਣਹਾਰ ਹੋਏਗਾ। ਉਹਨੇ ਆਪਣੇ ਉਹਨਾਂ ਨੂੰ ਅਹਿਲਕਾਰਾਂ ਵਿੱਚ ਭਰਤੀ ਕਰ ਲਿਆ। ਅਚਾਨਕ ਦੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਨੂੰ ਚੜਿਆ, ਉਦੋਂ ਉਹਦਾ ਨਾਲ ਇੱਕ ਮਸਵਰ ਸੀ, ਮਸਵਰ ਜੀ ਜਿਹੜੇ ਤਸਵੀਰਾਂ ਬਣਾਉਣ ਵਾਲੇ, ਅੱਜ ਵਾਂਗੂ ਕੈਮਰੇ ਨਹੀਂ ਸੀ ਉਦੋਂ, ਹੱਥਾਂ ਦੇ ਨਾਲ ਤਸਵੀਰਾਂ ਬਣਾਇਆ ਕਰਦੇ ਸੀ। ਸਿੰਘੋ ਹਰੀ ਸਿੰਘ ਦਾ ਨਾਂ ਦੁਨੀਆ ਜਾਣਦੀ ਹੈ, ਪਰ ਉਹਨੂੰ ਨਲੂਆ ਕਿਉਂ ਆਉਂਦੇ ਸੀ ਇਹ ਬਹੁਤ ਘੱਟ ਬੰਦਿਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਨਲੂਆ ਉਹਦੀ ਕੋਈ ਗੋਤ ਨਹੀਂ ਸੀ, ਉਹਦੀ ਕਾਸ਼ਟ ਨਹੀਂ ਸੀ। ਉੱਪਰ ਗੋਤ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰ ਉਹ ਪੈਦਾ ਹੋਇਆ। ਜਿਤਨਾ ਕੁਦਰਤ ਕਈਆਂ ਨੂੰ ਖੂਬਸੂਰਤ ਬਹੁਤ ਬਣਾ ਦਿੰਦੀ ਆ ਤੇ ਕਈਆਂ ਨੂੰ ਜਵਾਨ ਬਹੁਤ ਬਣਾ ਦਿੰਦੀ ਆ। ਹਿਮਾਚਲ ਦੇ ਵਿੱਚ ਕੋਈ ਬਹੁਤੀ ਖੁਰਾਕ ਨਹੀਂ। ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਹਿਤੇ ਨੂੰ ਆਉਂਦੇ ਹਾਂ ਨਾ, ਰਸਤੇ ਵਿੱਚ ਇੱਕ ਗੁਰਦੁਆਰਾ ਪੈਂਦਾ ਹੈ ਬੇਰ ਸਾਹਿਬ, ਉੱਥੋਂ ਦੇ ਮਹਾਂਪੁਰਸ਼ਾਂ ਦਾ ਪਹਿਲਵਾਨਾਂ ਦੇ ਨਾਲ ਬੜਾ ਪਿਆਰ ਹੈ, ਬੜਾ ਸਤਿਕਾਰ ਕਰਦੇ ਉਹ ਪਹਿਲਵਾਨਾਂ ਦਾ। ਉਹ ਕਬੱਡੀ ਦੀਆਂ ਚਾਰ ਟੀਮਾਂ ਲੈ ਕੇ ਆਏ। ਉਹ ਆਉਂਦੇ ਆਉਂਦੇ ਪਹਿਲਵਾਨ ਇੱਕ ਬਾਲਡੀ ਬਿਲਡਰ ਨੂੰ ਲਏ, ਉਹਦਾ ਜਿਸਮ ਮੇਰੇ ਖਿਆਲ ਪੰਜਾਬ ਦੇ ਸਭ ਲੋਕਾਂ ਦੇ ਨਾਲੋਂ ਜਵਾਨ ਸੀ। 7 ਫੁੱਟ ਤੇ 3 ਇੰਚ ਦਾ ਉਹ ਬੰਦਾ ਸੀ। ਆਮ ਬੰਦੇ ਉਹਦੀ ਕੱਛ ਵਿੱਚ ਆਉਂਦੇ ਆ, ਵੇਖੇ ਨੂੰ ਐਂ ਲੱਗਦਾ ਸੀ ਜਿਤਨਾ ਕਿ ਤਕੜੇ ਹਾਥੀ ਦਾ ਇਹ ਬੱਚਾ ਹੋਵੇ। ਹਿਮਾਚਲ ਵਿੱਚ ਉਹ ਪਲਿਆ, ਉਹ ਹੋਟਲ ਤੇ ਚਾਹ ਪਿਉਣ ਡਿਆ ਸੀ ਤੇ ਪੰਜਾਬ ਪੁਲਿਸ ਦੇ IG ਭੁੱਲਰ ਉੱਥੋਂ ਕਿਤੇ ਲੰਘ ਰਹੇ ਸੀ। ਉਹਨਾਂ ਵੇਖਿਆ ਵੀ ਏਡਾ ਬੰਦਾ ਜਵਾਨ, ਹੁਣ ਹੋਟਲ ਨੂੰ ਪੁੱਛਿਆ ਉਹ ਬੰਦਾ ਕਿੱਥੋਂ ਲਿਆਂਦਾ ਜੀ। ਉਹਨੇ ਆਖਿਆ ਬਸ ਇਹਨੂੰ ਮੈਂ ਰੋਟੀ ਦਿੰਦਾ, ਹੋਰ ਕੋਈ ਨਹੀਂ ਦਿੰਦਾ, ਏਡਾ ਬੰਦਾ ਰਜਾਉਣਾ ਕਿਤੇ ਸੌਖਾ। ਉਹਨੇ ਉਹਨੂੰ ਆਪਣੀ ਕਾਰ 'ਚ ਬਿਠਾਇਆ ਤੇ ਸਿੱਧਾ ਲਿਆ ਕੇ ਥਾਣੇਦਾਰ ਹੌਲ ਉਹਨੂੰ ਹੌਲਦਾਰ ਭਰਤੀ ਕਰ ਦਿੱਤਾ। ਉਹਨੇ ਆਖਿਆ ਲੈ ਇੱਥੇ ਸਰਕਾਰੀ ਰਸ ਨਹੀਂ, ਜਿੰਨਾ ਮਰਜ਼ੀ ਛੱਡ। ਅੱਜ ਉਹ ਪੰਜਾਬ ਦਾ ਚੈਂਪੀਅਨ ਕਹਾਉਂਦਾ, ਜਿਹਨੂੰ ਰੈਸਲਿੰਗ ਵੇਖਣ ਵਾਲੇ ਖਲੀ ਜਾਂਦੇ। ਮੈਂ ਗੱਲ ਹਰੀ ਸਿੰਘ ਦੀ ਕਰ ਰਿਹਾ ਸਾਂ। ਕੁਦਰਤ ਦਾ ਕ੍ਰਿਸ਼ਮਾ ਜਿਹੜਾ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਕਈਆਂ ਨੂੰ ਕੁਦਰਤ ਕਿੰਨੇ ਵੱਧ ਸ਼ਕਲ ਬਣਾਉਂਦੀ ਆ, ਕਈਆਂ ਨੂੰ ਕਿੱਡੇ ਸੋਹਣੇ ਬਣਾਉਂਦੀ ਆ। ਕਈਆਂ ਦਾ ਕੱਦ 3-3 ਫੁੱਟ ਦਾ ਤੇ ਕਈ 7-7 ਫੁੱਟ ਦੇ, ਕਈ ਮੈਂ ਵੇਖਿਆ ਪਹਾੜੀ ਕਾਂ ਵਾਂਗੂ ਬੋਲਦੇ ਆ, ਕਈਆਂ ਦੀ ਆਵਾਜ਼ ਕੋਇਲ ਤੋਂ ਮਿੱਠੀ ਹੁੰਦੀ ਆ। ਮੈਂ ਡੰਗਰ ਚਾਰਦੇ ਮੁੰਡੇ ਆ ਵੇਖੇ। ਇਹ ਕੁਦਰਤ ਦੀਆਂ ਦਾਤਾਂ ਉਹ ਪਤਾ ਨਹੀਂ ਕਿਹਨੂੰ ਕਿਹਨੂੰ ਵੰਡਦਾ। ਗੱਲ ਮੈਂ ਹਰੀ ਸਿੰਘ ਦੀ ਕਰ ਰਿਹਾ ਸਾਂ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹ ਬਸੰਤੀ ਦਰਬਾਰ ਲਾਇਆ ਕਰਦਾ ਸੀ ਨਾ, ਉਹਦੇ ਵਿੱਚ ਹੋਰ ਵੀ ਬੜੇ ਯੋਧਿਆਂ ਦੇ ਕੋਲੋਂ ਰੱਸਾ ਖਿੱਚਣਾ, ਘੋੜ ਸਵਾਰੀ, ਛਾਲ ਮਾਰਨੀ, ਇਹ ਸਾਰੀਆਂ ਖੇਡਾਂ ਵਿੱਚ ਸਰਦਾਰ ਹਰੀ ਸਿੰਘ ਸਭ ਤੋਂ ਅੱਗੇ ਆ ਗਿਆ। ਉਹਨੇ ਆਪਣਾ ਉਹਨੂੰ ਬਾਡੀਗਾਰਡ ਬਣਾ ਲਿਆ। ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਨੂੰ ਚੜਿਆ ਤੇ ਉਹਦੇ ਉੱਤੇ ਸ਼ੇਰ ਨੇ ਝਪਟ ਮਾਰੀ। ਉਹ ਮਸਵਰ ਉਸ ਵੇਲੇ ਵੇਖ ਰਿਹਾ ਸੀ, ਆਂਦੇ ਜਦੋਂ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੂੰ ਘੋੜੇ ਤੋਂ ਲਾਉਣ ਲੱਗਾ, ਉਹਨੇ ਕਾਠੀ ਦੇ ਹੰਨੇ ਨੂੰ ਹੱਥ ਪਾਇਆ ਤੇ ਘੋੜੇ ਦੀ ਲੱਕ ਦੇ ਨਾਲ ਲੱਗ ਗਿਆ। ਸ਼ੇਰ ਜਿਹੜਾ ਸੀ ਉਹ ਉੱਛਲ ਕੇ ਅੱਗੇ ਜਾ ਪਿਆ। ਜਦੋਂ ਦੁਬਾਰਾ ਸ਼ੇਰ ਨੇ ਰਣਜੀਤ ਸਿੰਘ ਦੇ ਉੱਤੇ ਝਪਣਾ ਸੀ, ਇੰਨਾ ਚਿਰ ਤੱਕ ਹਰੀ ਸਿੰਘ ਦੇ ਕੋਲ ਸਮਾਂ ਨਹੀਂ ਸੀ ਵੀ ਉਹ ਤਲਵਾਰ ਕੱਢ ਲੈਂਦਾ। ਉਹਨੇ ਦਵੇ ਹੱਥ ਜੋੜ ਕੇ ਸ਼ੇਰ ਦੇ ਚਮਾੜੇ ਤੇ ਮਾਰੇ। ਸ਼ੇਰ ਜਿਹੜਾ ਥੱਲੇ ਢਹਿ ਪਿਆ, ਜਦੋਂ ਚਫਾਲ ਡਿੱਗ ਪਿਆ ਨਾ, ਸਰਦਾਰ ਹਰੀ ਸਿੰਘ ਨੇ ਭੱਜ ਕੇ ਇੱਕ ਗੋਡਾ ਉਹਦੀ ਧੌਣ ਤੇ ਰੱਖਿਆ, ਦੂਜਾ ਲੱਕ ਤੇ ਰੱਖਿਆ, ਦਵੇ ਹੱਥ ਵਿਹਲੇ ਕਰਕੇ ਇੱਕਦਮ ਪਿਛਾਂਹ ਹੋ ਕੇ, ਜਿੰਨਾ ਚਿਰ ਨੂੰ ਸ਼ੇਰ ਉੱਠ ਕੇ ਹਰੀ ਸਿੰਘ ਦੇ ਗਲ ਪੈਣ ਵਾਲਾ ਸੀ ਨਾ, ਉਹਨੇ ਕੱਢੀ ਤਲਵਾਰ ਤੇ ਸ਼ੇਰ ਦੇ 2 ਟੋਟੇ ਕਰਕੇ ਰੱਖ ਦਿੱਤੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ, ਉਹ ਜੇ ਕਿਤੇ ਮੇਰੇ ਨਾਲ ਸਰਦਾਰ ਹਰੀ ਸਿੰਘ ਨਾ ਹੁੰਦਾ ਤੇ ਸ਼ੇਰ ਨੇ ਤੇ ਮੈਨੂੰ ਕੱਚਿਆਂ ਨੂੰ ਚੱਬ ਜਾਣਾ ਸੀ। ਉਹਨੇ ਫਿਰ ਇੱਕ ਹੋਰ ਦਰਬਾਰ ਲਾਇਆ ਜਿਹਦੇ ਵਿੱਚ ਸਾਰਾ ਇਤਿਹਾਸ ਵੇਖਿਆ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਤੇ ਸਰਦਾਰ ਹਰੀ ਸਿੰਘ ਨੂੰ ਬੁਲਾਇਆ। ਇੱਕ ਨਲ ਨਾਮ ਦਾ ਬੰਦਾ ਸੀ ਜਿਹੜਾ ਸ਼ਿਕਾਰ ਦਾ ਬਹੁਤ ਸ਼ੌਕ ਰੱਖਦਾ ਸੀ। ਉਹਨੇ ਜਿੰਨੇ ਸ਼ੇਰ ਮਾਰੇ ਸੀ ਸਾਰੇ ਤਲਵਾਰ ਨੇ ਮਾਰੇ ਸੀ, ਤਲਵਾਰ ਨਾਲ ਮਾਰੇ ਸੀ। ਸ਼ੇਰੇ ਪੰਜਾਬ ਨੇ ਸੋਚਿਆ ਮੇਰੇ ਪੰਜਾਬ ਦੀ ਮਿੱਟੀ ਨੇ ਇੱਕ ਨਵਾਂ ਨਲ ਪੈਦਾ ਕਰਕੇ ਰੱਖ ਦਿੱਤਾ। ਇਹ ਖਿਤਾਬ ਉਹਨੂੰ ਸ਼ੇਰ ਮਾਰਨ ਤੋਂ ਮਿਲਿਆ ਸੀ। ਉਸ ਯੋਧੇ ਦੀਆਂ ਕਹਾਣੀਆਂ ਦੱਸੀਏ ਤੇ ਕਹਿਣ ਤੋਂ ਕਥਨ ਤੋਂ ਬਾਰੀ ਹੈ। ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਯੋਧਾ ਸਰਦਾਰ ਹਰੀ ਸਿੰਘ ਅੱਜ ਪਿਸ਼ੌਰ ਦੇ ਕਿਲ੍ਹੇ ਵਿੱਚ ਬਿਲਕੁਲ ਬਿਮਾਰ ਪਿਆ, ਬਿਲਕੁਲ ਢਾਲ ਹੋਇਆ। ਹਕੀਮ ਉਹਦਾ ਇਲਾਜ ਕਰ ਰਿਹਾ। ਇੱਧਰ ਦੋਸਤ ਮੁਹੰਮਦ ਖਾਂ ਜਿਹੜਾ ਬੜੇ ਚਿਨਾ ਚਲੋ ਇਹ ਡੀਕ ਸੇਚ ਸੀ ਕਿ ਕਦੋਂ ਮੈਨੂੰ ਸੁਨਹਿਰੀ ਮੌਕਾ ਮਿਲੇ ਜਿਹੜਾ ਜਮਰੌਦ ਦਾ ਕਿਲ੍ਹਾ ਸਾਡੇ ਵਿੱਚ ਰੋੜਾ ਬਣਿਆ ਇਹਦੇ ਉੱਤੇ ਕਦੋਂ ਕਬਜ਼ਾ ਜਾ ਕੇ ਕੀਤਾ ਜਾਵੇ। ਇਹ ਦੋਸਤ ਮੁਹੰਮਦ ਖਾਂ ਆਪਣੇ ਭੂਆ ਦੇ ਪੁੱਤਰਾਂ ਨੂੰ ਮੌਤ ਦੇ ਗਾਨੇ ਬੰਧੇ, ਮਾਮੇ ਦੇ ਪੁੱਤਾਂ ਨੂੰ ਨਾਲ ਤਿਆਰ ਕੀਤਾ, ਆਪਣੇ ਪੰਜਾਂ ਪੁੱਤਰਾਂ ਨੂੰ ਨਾਲ ਤਿਆਰ ਕੀਤਾ ਵੀ ਉਹ ਕੌਮ ਉਹ ਜਿਨ੍ਹਾਂ ਦੇ ਅਸੀਂ ਘਰ ਢਾ ਕੇ ਆ ਜਾਂਦੇ ਸਾਂ, ਉਹਨਾਂ ਦੇ ਮੰਦਿਰ ਤੋੜ ਦਿੰਦੇ ਸਾਂ, ਹੁਸਨ ਬੰਨ ਕੇ ਲਿਆਉਂਦੇ ਸਾਂ, ਇਹ ਕਿਹੜੀ ਕੌਮ ਹੈ ਜਿਹੜੀ ਸਾਡੇ ਬੂਹੇ ਤੇ ਛਾਉਣੀਆਂ ਆ ਕੇ ਪਾ ਕੇ ਬਹਿ ਗਈ ਹੈ। ਸੰਮੀ ਖਾਂ ਜਰਨੈਲ ਦੀ ਕਮਾਂਡ ਥੱਲੇ 30,000 ਫੌਜ ਤੇ 50 ਤੋਪਾਂ ਲੈ ਕੇ ਉਸ ਜਮਰੌਦ ਦੇ ਕਿਲ੍ਹੇ ਉੱਤੇ ਹਮਲਾ ਕਰਨਾ ਚਾਹੁੰਦੇ ਆ। ਇੱਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕਵਰ ਨੌਨਿਹਾਲ, ਉਹਦੀ ਸ਼ਾਦੀ ਵਿੱਚ ਬਹੁਤ ਸਾਰੀਆਂ ਫੌਜਾਂ ਆ ਕੇ ਰੁੱਝੀਆਂ ਸੀ। ਇਹਨਾਂ ਇਹ ਸੁਨਹਿਰੀ ਮੌਕੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਦੋਸਤ ਮੁਹੰਮਦ ਖਾਂ ਆਪਣੇ ਸੰਮੀ ਖਾਂ ਜਰਨੈਲ ਨੂੰ 50,000 ਤੋਪਾਂ ਤੇ 30,000 ਫੌਜ ਦੇ ਕੇ ਸਰਦਾਰ ਜਿਹਦੀ ਮਾਂ ਸਿੰਘ ਰਾਖੀ ਕਰਿਆ ਸੀ ਜਿਸ ਕਿਲ੍ਹੇ ਦੀ, ਉਸ ਕਿਲ੍ਹੇ ਤੇ ਕਬਜ਼ਾ ਕਰਨਾ ਚਾਹੁੰਦੇ ਆ। ਜਿਸ ਵੇਲੇ ਸਰਦਾਰ ਮਾਂ ਸਿੰਘ ਨੂੰ ਪਤਾ ਲੱਗਾ ਉਹਨੇ ਆਖਿਆ ਓਏ ਸੂਰਿਓ ਅੱਜ ਮਰ ਮਿਟਣਾ ਪਰ ਜਿੰਦੇ ਜੀ ਦੁਸ਼ਮਣ ਦਾ ਇਸ ਕਿਲ੍ਹੇ ਉੱਤੇ ਕਬਜ਼ਾ ਨਹੀਂ ਹੋਣ ਦੇਣਾ। ਜਿਸ ਤਰ੍ਹਾਂ ਸਰਦਾਰ ਮਾਂ ਸਿੰਘ ਦੀ ਤਕਰੀਰ ਦਾ ਅਸਰ ਉਹਨਾਂ ਯੋਧਿਆਂ ਤੇ ਹੋਇਆ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਹੈ।
ਗੱਲ ਸੁਣ ਕੇ ਜਥੇਦਾਰ ਤੋਂ ਸੱਚੀ ਕਹਿ ਪੁਕਾਰ ਸਾਨੂੰ ਲੱਗੇ ਪਿਆਰੀ ਜਿੰਦਨਾ,
ਸਾਨੂੰ ਲੱਗੇ ਪਿਆਰੀ ਜਿੰਦਨਾ, ਸਾਡਾ ਮੌਤ ਨਾਲ ਪਿਆਰ ਸਾਨੂੰ ਦੇਸ਼ ਤੋਂ ਮਰਨਾ ਦੱਸ ਗਏ,
ਦੇਸ਼ ਤੋਂ ਮਰਨਾ ਦੱਸ ਗਏ, ਸਾਡੇ ਸਾਹਮਣੇ ਅਜੀਤ ਜਜਾਰ ਅਸਾਂ ਹੋ ਸੰਭਾਲੀ ਜਦੋਂ ਤੋਂ,
ਅਸਾਂ ਹੋ ਸੰਭਾਲੀ ਜਦੋਂ ਤੋਂ, ਅਸਾਂ ਸਾਂਭੀ ਜੰਗ ਦੀ ਸਰਦਾਰ ਦੇ
ਹਸੋਸ ਜਲੀਆਂ ਪਾਵਦੇ
ਓ ਬੈਰੀ ਹਸੋਸ ਜਲੀਆਂ ਪਾਵਦੇ ਕਾਤੀ ਜਾਨ ਕਾਮਲੀ ਵਾਰ ਜੋਗੀ ਕਈ ਧਾਰਨ ਵਿੱਚ ਵੇਖਣਾ
ਜੀਵਨ ਦੀ ਆਸਾ ਅਸੀਂ ਤੇਗੋ ਜੰਮੇ ਤੇਗ ਵਿੱਚ ਤੂੰ ਦਿੱਤਾ ਵਾਸਾ ਅੱਜ ਲੰਡੇ ਨਾਲ ਵਗਾਉਣੀ ਹੈ
ਰੱਤ ਬਿਆਸਾ
ਬਿਆਸਾ ਇੱਕ ਇੱਕ ਸੂਰਮੇ ਦੇ ਉੱਤੇ ਸਰਦਾਰ ਮਾਹ ਸਿੰਘ ਦੀ ਤਕਰੀਰ ਦਾ ਵੱਡਾ ਅਸਰ ਹੋਇਆ ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਸੀ ਸਿੱਖੋ ਕੌਮ ਉਹ ਰਾਜ ਕਰਨਾ ਜਾਣਦੀ ਆ ਜਿਹਨੂੰ ਮਰਨ ਦਾ ਢੰਗ ਆ ਜੇ
ਸੱਚ ਹੈ
ਦੋ ਕੌਮਾਂ ਲੜਾਕੀਆਂ ਦੁਨੀਆਂ ਵਿੱਚ ਮੰਨੀਆਂ ਗਈਆਂ ਇੱਕ ਸਿੰਘ ਤੇ ਦੂਜੇ ਪਠਾਨ ਐਡੇ ਜ਼ੋਰ ਨਾਲ ਦੁਸ਼ਮਣ ਨੇ ਤੋਪਾਂ ਚਲਾਈਆਂ ਕਿ ਸਾਰਾ ਜ਼ੋਰ ਕਿਲੇ ਦੀ ਕੰਧ ਤੋੜਨ ਤੇ ਲਾ ਦਿੱਤਾ ਜਿਹਦੀ ਨੀਂਹ ਸਰਦਾਰ ਹਰੀ ਸਿੰਘ ਨੇ ਰੱਖੀ ਸੀ ਜਿਹਦੀਆਂ ਚਾਰ ਗਜ ਚੌੜੀਆਂ ਕੰਧਾਂ ਤੇ 12 ਗਜ ਉੱਚੀਆਂ ਕੰਧਾਂ ਸਨ ਉਸ ਕਿਲੇ ਉੱਤੇ ਇਹ ਦੁਸ਼ਮਣ ਹੱਲਾ ਬੋਲਣਾ ਚਾਹੁੰਦੇ ਆ ਇਹਨੂੰ ਆਪਣੇ ਕਬਜ਼ੇ ਕਰਨਾ ਚਾਹੁੰਦੇ ਆ ਜਦੋਂ ਕੰਧ ਵਿੱਚ ਪਾੜ ਪੈ ਗਿਆ ਇਧਰ ਸ਼ਾਮਾਂ ਪਈਆਂ ਕਈ ਮੁਗਲ ਇਹ ਸਰੰਗਲੀ ਦੁਨੀਆਂ ਨੂੰ ਵਿਆਹ ਕੇ ਦੁਨੀਆਂ ਤੋਂ ਚੱਲ ਤੁਰੇ ਗੁਰੂ ਕੇ ਸਿੱਖੋ ਸਰਦਾਰ ਮਾਹ ਸਿੰਘ ਨੇ ਆਖਿਆ ਸਿੰਘੋ ਹੁਣ ਸਾਡੇ ਵਾਸਤੇ ਦੋ ਸਵਾਲ ਇੱਕ ਤੇ ਰਾਤੋ ਰਾਤ ਇਸ ਕਿਲੇ ਦੀ ਕੰਧ ਨੂੰ ਪੂਰਿਆ ਕੀਤਾ ਜਾਵੇ ਤੇ ਦੂਜਾ ਸਰਦਾਰ ਹਰੀ ਸਿੰਘ ਨੂੰ ਖਬਰ ਪਹੁੰਚਾਈ ਜਾਵੇ ਜੇ ਸਰਦਾਰ ਹਰੀ ਸਿੰਘ ਦਿਨ ਚੜ੍ਹਦੇ ਨੂੰ ਨਾ ਆਇਆ ਨਾ ਤੇ ਇਹ ਜਿਹੜਾ ਕਿਲਾ ਵਾ ਇਹ ਦੁਸ਼ਮਣਾਂ ਦੇ ਕਬਜ਼ੇ ਵਿੱਚ ਹੋ ਜਾਣਾ ਉਸ ਵੇਲੇ ਬੀਬੀ ਹਰਸ਼ਰਨ ਕੌਰ ਤਿਆਰ ਹੋਈ ਹੈ ਇੱਕ ਤੇ ਬੀਬੀ ਸ਼ਰਨ ਕੌਰ ਆ ਜਿਹਨੇ ਚਮਕੌਰ ਦੇ ਸਮੂਹ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਇਹਦਾ ਨਾਮ ਬੀਬੀ ਹਰਸ਼ਰਨ ਕੌਰ ਹੈ ਹਿੰਦੂਆਂ ਦੀ ਲੜਕੀ ਸੀ ਇਹਨੇ ਜਦੋਂ ਸਰਦਾਰ ਮਾਹ ਸਿੰਘ ਦੀ ਗੱਲ ਸੁਣੀ ਨੇ ਆਖਿਆ ਜਥੇਦਾਰ ਜੀ ਮੈਂ ਹਰੀ ਸਿੰਘ ਦੇ ਕੋਲ ਚਿੱਠੀ ਲੈ ਕੇ ਜਾਵਾਂਗੀ ਸਿੰਘ ਇੱਕ ਬੋਲਿਆ ਤੂੰ ਜਾ ਨਹੀਂ ਸਕਦੀ ਗਲਤੀ ਕਰ ਬੇਅਕਲੀ ਪਛਤਾ ਨਹੀਂ ਸਕਦੀ ਉਹ ਜੋਗੀ ਸਿੰਘਾਂ ਇੱਜ਼ਤ ਗਈ ਵਾਪਸ ਆ ਨਹੀਂ ਸਕਦੀ ਉਹਨੇ ਆਖਿਆ ਭੈਣੇ ਬਾਹਰ ਦੁਸ਼ਮਣ ਦਾ ਘੇਰਾ ਪਿਆ ਤੂੰ ਕੱਲੀ ਬਾਹਰ ਨਹੀਂ ਜਾ ਸਕਦੀ ਉਸ ਵੇਲੇ ਸਰਦਾਰ ਬੀਬੀ ਹਰਸ਼ਰਨ ਕੌਰ ਨੇ ਆਖਿਆ ਜੋ ਕਵੀ ਦੀਆਂ ਕਲਪਨਾ ਬੜੀ ਵਧੀਆ ਹੈ ਫਿਰ ਕਿਹਾ ਭੈਣ ਨੇ ਕੜਕੇ ਗੱਲ ਹੈ ਕੋਈ ਉਹ ਸਾਰੇ ਜਿਹੜਾ ਮਰਜ਼ੀ ਤੋੜ ਲੈ ਫਲ ਹੈ ਕੋਈ ਲੱਕੜ ਸਾਰੇ ਕੱਟ ਦੇਣੇ ਝੱਲ ਹੈ ਕੋਈ ਉਹ ਜਿਹੜਾ ਮਰਜ਼ੀ ਪੀ ਲੈ ਜਲ ਹੈ ਕੋਈ ਮੌਤ ਤੋਂ ਬਚਣਾ ਜੋਗੀਆ ਇਹ ਭਲ ਹੈ ਕੋਈ ਉਹਨੇ ਆਖਿਆ ਜਥੇਦਾਰ ਜੀ ਮੈਂ ਪੁੱਛਣਾ ਚਾਹੁੰਦੀ ਵੀ ਜਿਹੜਾ ਅੰਮ੍ਰਿਤ ਤੁਸੀਂ ਛਕਿਆ ਅੰਮ੍ਰਿਤ ਉਹ ਹੀ ਸਾਨੂੰ ਛਕਾਇਆ ਕਿ ਹੋਰ ਕੋਈ ਛਕਾਇਆ ਜੇ ਉਹਨੇ ਆਖਿਆ ਬੀਬੀ ਅੰਮ੍ਰਿਤ ਇੱਕੋ ਹੀ ਆ ਜਿਹੜਾ ਬੁੱਢੇ ਨੂੰ ਛਕਾਇਆ ਜਾਂਦਾ ਉਹ ਨੌਜਵਾਨ ਨੂੰ ਤੇ ਉਹ ਬੀਬੀ ਬੱਚੇ ਨੂੰ ਛਕਾਇਆ ਜਾਂਦਾ
ਵਾਹਿਗੁਰੂ
ਉਹਨੇ ਆਖਿਆ ਜੇ ਕਲਗੀਧਰ ਪਾਤਸ਼ਾਹ ਨੇ ਤੁਹਾਨੂੰ ਸਵਾ ਸਵਾ ਲੱਖ ਦੇ ਨਾਲ ਲੜਨ ਦੀ ਤਾਕਤ ਇੱਕ ਇੱਕ ਸਿੰਘ ਨੂੰ ਦਿੱਤੀ ਆ ਤੇ ਕੀ ਗੱਲ ਸਾਨੂੰ ਨੀ ਸਾਰੇ ਦੇ ਸਾਰੇ ਨਿਰਤਰ ਹੋ ਗਏ ਉਹਨੇ ਆਖਿਆ ਜਥੇਦਾਰ ਜੀ ਮੈਂ ਜਾਵਾਂਗੀ ਜੇ ਕੋਈ ਦੁਸ਼ਮਣ ਮੇਰੇ ਉੱਤੇ ਬਘਿਆੜ ਬਣ ਕੇ ਝਪਟੇਗਾ ਨਾ ਮੈਂ ਸ਼ੇਰਨੀ ਬਣ ਕੇ ਉਹਦਾ ਪੇਟ ਚੀਰ ਦੂੰਗੀ ਦੁਸ਼ਮਣਾਂ ਨੂੰ ਖਹਿ ਕਰਨ ਵਾਲਾ ਕਲਗੀਧਰ ਪਾਤਸ਼ਾਹ ਮੇਰੇ ਨਾਲ ਹੈ ਇਹ ਬੀਬੀ ਹਰਸ਼ਰਨ ਕੌਰ ਪਹੁੰਚਦੀ ਹੈ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਹਰੀ ਸਿੰਘ ਨਲੂਏ ਦਾ ਗੱਲਾਂ ਕਰੀਏ ਤੇ ਇੱਕ ਮਨ ਹਰਾਰ ਲੈ ਜਾਂਦਾ ਹੈ ਇੱਕ ਵਾਰ ਸਰਦਾਰ ਹਰੀ ਸਿੰਘ ਜਦੋਂ ਕਸ਼ਮੀਰ ਨੂੰ ਉਹਨੇ ਜਿੱਤਿਆ, ਕਸ਼ਮੀਰ ਦਾ ਉਹ ਗਵਰਨਰ ਰਿਹਾ ਸਰਦਾਰ ਹਰੀ ਸਿੰਘ, ਕਸ਼ਮੀਰ ਦੇ ਰਾਜੇ ਨੂੰ ਕੈਦ ਕਰਕੇ ਆਪਣੇ ਤੰਬੂ 'ਚ ਆਰਾਮ ਕਰ ਰਿਹਾ ਸੀ। ਉਸ ਰਾਜੇ ਦੀ ਰਾਣੀ ਕੋਈ ਢੰਗ ਬਣਾ ਕੇ ਸਰਦਾਰ ਹਰੀ ਸਿੰਘ ਦੇ ਤੰਬੂ ਵਿੱਚ ਪਹੁੰਚ ਗਈ। ਉਹਦੇ ਕੋਲ ਇੱਕ ਜ਼ਹਿਰੀ ਛੁਰਾ ਸੀ। ਜਦੋਂ ਸਰਦਾਰ ਹਰੀ ਸਿੰਘ ਨੂੰ ਸੁੱਤਿਆਂ ਨੂੰ ਵੇਖਿਆ, ਉਹਨੇ ਆਪਣੇ ਹੱਥ ਵਿੱਚੋਂ ਛੁਰਾ ਜਦੋਂ ਮਾਰਨ ਲੱਗੀ, ਪਰ ਉਹਦੇ ਹੱਥ ਕੰਬ ਗਏ, ਡੋਲਗੀ। ਇਧਰੋਂ ਸਰਦਾਰ ਹਰੀ ਸਿੰਘ ਦੀ ਅੱਖ ਖੁੱਲੀ, ਇਸ ਖਾਨਜਾਦੀ ਨੂੰ ਵੇਖਿਆ। ਇਹਨੇ ਆਖਿਆ, ਤੂੰ ਕੌਣ ਆ? ਉਹਨੇ ਆਖਿਆ, ਮੈਂ ਸਾਹ ਤੇ ਕੋਈ ਹੋਰ ਹੀ, ਪਰ ਹੁਣ ਉਹ ਨਹੀਂ ਰਹੀ। ਉਹਨੇ ਆਖਿਆ, ਤੇਰੇ ਹੱਥ ਵਿੱਚ ਕੀ ਆ? ਉਹਨੇ ਆਖਿਆ, ਵੇਖਿਓ ਜਥੇਦਾਰ ਜੀ, ਇਹ ਹੱਥ ਵਿੱਚ ਮੇਰੇ ਯਾਰੀ ਛੁਰਾ, ਇਹਨੂੰ ਯਾਰ ਦੀ ਪਾਨ ਚੜੀ ਆ। ਜੇ ਮਾੜਾ ਜਿਹਾ ਤੁਹਾਡਾ ਪੋਟਾ ਲੱਗ ਗਿਆ ਤੇ ਤੁਹਾਡਾ ਜ਼ਖਮ ਨਹੀਂ ਜੇ ਰਾਜੀ ਹੋਣਾ। ਉਹਨੇ ਆਖਿਆ, ਆਈ ਕਿਤਨਾ ਸਾ? ਉਹਨੇ ਆਖਿਆ, ਆਈ ਸਾ ਤੈਨੂੰ ਮਾਰਨ ਵਾਸਤੇ। ਉਹਨੇ ਆਖਿਆ, ਫਿਰ ਮਾਰਿਆ ਕਿਉਂ ਨਹੀਂ ਗਾ? ਉਹਨੇ ਆਖਿਆ, ਮੈਂ ਤੇਰਾ ਦਗਦਾ ਕਰਦਾ ਚਿਹਰਾ ਵੇਖਿਆ, ਸੂਰਜ ਨਾਲ ਮਿਲਦੀ ਤਾਪ ਵੇਖੀ, ਤੇ ਮੇਰੇ ਪਰਮੇਸ਼ਰ ਵਾਹਿਗੁਰੂ ਨੇ, ਉਸ ਅੱਲਾਹ ਨੇ ਮੈਨੂੰ ਹੰਗੂਰਾ ਭਰਦਿਆਂ ਆਖਿਆ ਵੀ ਏਡਾ ਯੋਧਾ ਮੁੜ ਕੇ ਮਾਂ ਨੇ ਕੋਈ ਪੈਦਾ ਨਹੀਂ ਕਰਨਾ। ਉਹਨੇ ਆਖਿਆ, ਦੁੱਖ ਕਿਹੜੀ ਗੱਲ ਦਾ? ਉਹਨੇ ਆਖਿਆ, ਮੇਰਾ ਪਤੀ ਤੇਰੀ ਕੈਦ ਵਿੱਚ ਆ। ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ, ਇਹਦੇ ਪਤੀ ਨੂੰ ਵੀ ਆਜ਼ਾਦ ਕੀਤਾ ਜਾਵੇ, ਤੇ ਇਹਦਾ ਲੁੱਟਿਆ ਧਨ ਮਾਲ ਜਿਹੜਾ ਉਹ ਵੀ ਇਹਨੂੰ ਵਾਪਸ ਕੀਤਾ ਜਾਵੇ। ਉਹ ਸਰਦਾਰ ਹਰੀ ਸਿੰਘ ਨਲੂਆ, ਜਿਸ ਵੇਲੇ ਬੀਬੀ ਹਰਸ਼ਰਨ ਕੌਰ ਪਹੁੰਚਦੀ ਆ, ਜੋ ਸਾਰੀ ਖਬਰ ਸਰਦਾਰ ਮਾਹ ਸਿੰਘ ਨੇ ਲਿਖ ਕੇ ਘੱਲੀ ਸੀ, ਉਹ ਸਾਰਾ ਸੀਨ ਚਿੱਠੀ ਦਾ ਤੁਹਾਡੇ ਸਾਹਮਣੇ ਜੋੜੀ ਕਵਿਤਾ 'ਚ ਇੰਜ ਬਿਆਨ ਕਰ ਰਹੀ ਹੈ।
ਆ ਕੇ ਦੁਸ਼ਮਣ ਦਲਾਂ ਨੇ ਪਾਲੇ ਨੇ ਕੇਰੇ, ਮੱਲੀ ਬੈਠੇ ਮੋਰਚੇ ਹੋ ਚਾਰ ਚੁਫੇਰੇ, ਮੱਲੀ ਬੈਠੇ ਮੋਰਚੇ ਹੋ ਚਾਰ ਚੁਫੇਰੇ।
ਅੱਲਾ ਜਿੱਤਾ ਜਿੱਤਦਾ ਲੈ ਸਾਰ ਜਮਰੋਦ ਦੀ ਸਿੰਘਾਂ ਸਰਦਾਰਾ, ਲੈ ਸਾਰ ਜਮਰੋਦ ਦੀ ਸਿੰਘਾਂ ਸਰਦਾਰਾ।
ਆਕ ਦੁਸ਼ਮਣ ਦਲਾਂ ਨੇ ਪਾਲੇ ਨੇ ਕੇਰੇ, ਮੱਲੀ ਬੈਠੇ ਮੱਲੀ ਬੈਠੇ ਮੋਰਚੇ ਹੋ ਚਾਰ ਚੁਫੇਰੇ।
ਓ ਅੱਲਾ ਜਿੱਤਾ ਜਿੱਤਦਾ ਲਾਉਂਦੇ ਨੇ ਨਾਰਾ, ਲੈ ਸਾਰ ਜਮਰੋਦ ਦੀ ਸਿੰਘਾਂ ਸਰਦਾਰਾ, ਲੈ ਸਾਰ ਜਮਰੋਦ ਦੀ ਸਿੰਘਾਂ ਸਰਦਾਰਾ। ਲੈ ਸਾਰ ਜਮਰੋਦ ਦੀ ਸਿੰਘਾਂ ਸਰਦਾਰਾ, ਲੈ ਸਾਰ ਜਮਰੋਦ ਦੀ ਸਿੰਘਾਂ ਸਰਦਾਰਾ।
ਕਰ ਮੋਰਚੇ ਮੋਮਨਾ ਜਿਫੇਰੋ ਪੱਕੇ, ਆਉਣ ਜਾਣ ਦੇ ਉਹਨਾਂ ਦੇ ਸਭ ਰਸਤੇ ਡੱਕੇ, ਆਉਣ ਜਾਣ ਦੇ ਉਹਨਾਂ ਦੇ ਸਭ ਰਸਤੇ ਡੱਕੇ।
ਓ ਤਗਮਾ ਲੈ ਲੈ ਜਿੱਤ ਦਾ सब शाय सवारा ले सार जमरोद दी सिंगा सरदारा ले सार जमरोद दी सिंगा सरदारा सिंगा सरदारा
मुगल कला जमरोद दा चोने खोलेना नलवा शेर पंजाब दा लोका नी केड़ा नलवा शेर पंजाब दा लोका नी केड़ा
ओ फौजी मदद लेन नहीं आया हलकारा ले सार जमरोद दी सिंगा सरदारा ले सार जमरोद दी सिंगा सरदारा
तल मुगला दा मौत है सिंह सूरे थोड़े दल मुगला दा बहुत है सिंह सूरे थोड़े मान जुलम दे बहुत थोड़े आ बहुत्या दे तोड़े मान जुलम दे थोड़े आ बहुत्या दे तोड़े
ओ मस्ता बनो सलखने मस्ता बनो सलखने कर लो तैयार ले सार जमरोद दी सिंगा सरदारा
ले सार
जमरोद दी
सिंगा सरदारा
किड्डी हिम्मत रखन वाली ओ बीबी हरशरण कौर जेड़ी दुश्मन जला नू चीरदी होई चिट्ठी लेके सरदार हरि सिंह नलवे को पहुंची आ ए हिंदुआ दी लड़की सी ए नू व्याह के लई आ रहे सी ते रस्ते विच मिचनी दे पठाना ने एदा डोला खोलिया रोंदे करलोंदे हिंदू सरदार हरि सिंह नलवे दे कोल आए कहिंदे जथेदार जी कहर हो गया हनेर हो गया तुहाडे हुंदिया डोला तुरक साडे कोलों खो के लै गया सरदार हरि सिंह नूं अग लग उड़ी उन्हें आख्या मेरे हुंदिया दुश्मन डोला खो के लै गया उन्हें आख्या जथेदार जी हौली बोलो सानू ते देवी माता बचा के लई आ साडे ते अजे तक दिल धड़कदे आ उन्हें आख्या है किन्ने क सी उन्हें आख्या दिया दिया दे कड पंज सत वड्डे वड्डे पठान सी उन्हें आख्या तुसी किन्ने क सी उन्हें आख्या है से असी भी सठ सत्तर मूर्तियां उन्हें आख्या बेड़ी ते ताई डुबी जे तुसी निरे मूर्तियां निकले ओ जे तुहाडी छाती च किते मर्दा वाला दम हुंदा ते कुड़ी खवा के आ जांदे हो चेता आ गया एक वार एक मंदिर दे विच पंडित कथा कर रहा सी ते ओ कथा विच कह रहा सी भी बंदे नू मारना बड़ा घोर पाप क्योंकि 83,99,999 दा इहनू बादशाह बनाया परमेश्वर ने ते इहनू बेकसूरा मार देना इह बड़ा वड्डा पाप है कोई लागो जट लंघ रहा सी मंदिर दे जदों उहदे कथा कन्नां विच पई ना ते पिछे जे ओह भी समाधी ला के बह गया ਜਦੋਂ ਪੰਡਿਤ ਨੇ ਕਥਾ ਸਮਾਪਤ ਕੀਤੀ ਸਾਰੇ ਲੋਕ ਘਰ ਨੂੰ ਚਲੇ ਗਏ। ਉਹ ਜੱਟ ਉੱਥੇ ਬੈਠਾ ਰਿਹਾ। ਪੰਡਿਤ ਪੁੱਛਣ ਲੱਗਾ ਵੀ ਸਾਰੇ ਜਗਿਆਸੂ ਤੇ ਘਰ ਤੁਰ ਗਏ ਤੇ ਤੂੰ ਕਿਤਨਾ ਬੈਠਾ? ਆਂਦਾ, ਪੰਡਿਤ ਜੀ ਤੁਸੀਂ ਕਥਾ ਵਿੱਚ ਕਹਿ ਰਹੇ ਸੀ ਵੀ ਬੰਦੇ ਨੂੰ ਮਾਰਨਾ ਬੜਾ ਵੱਡਾ ਪਾਪ। ਆਂਦਾ, ਬਿਲਕੁਲ ਠੀਕ ਕਹਿ ਰਿਹਾ ਸਾਂ। ਆਂਦਾ, ਇਹ ਕੰਮ ਤੇ ਮੈਂ ਰੋਜ਼ ਹੀ ਕਰਦਾ। ਆਂਦਾ, ਮੈਂ ਰਸਤੇ 'ਚ ਬਹਿ ਜਾਂਦਾ ਗੰਡਾਸਾ ਲੈ ਕੇ ਤੇ ਜਿਹੜਾ ਤੇ ਰਾਹੀ ਜੇਬ ਢੇਰੀ ਕਰਦੇ ਮੇਰੇ ਗਾੜੀ ਉਹਨੂੰ ਤੇ ਦਿਨਾ ਛੱਡ, ਤੇ ਜਿਹੜਾ ਉਰੀ ਪੂਰੀ ਕਰੇ ਮਾਰ ਕੇ ਗੰਡਾਸਾ ਧੌਣ ਉਹਦੀ ਲਾਹ ਦਿੰਦਾ ਤੇ ਧਨ ਮਾਲ ਸਾਰਾ ਲੁੱਟ ਲੈਂਦਾ। ਉਹਨੇ ਆਖਿਆ, ਓਏ ਤੈਨੂੰ ਤੇ ਨਰਕਾਂ ਨੇ ਵੀ ਨਹੀਂ ਚੱਲਣਾ, ਤੂੰ ਏਡੇ ਵੱਡੇ ਪਾਪ ਕਰਦਾ। ਉਹਨੇ ਆਖਿਆ, ਪੰਡਿਤ ਜੀ ਕੋਈ ਭਲਾ ਹੌਸਲਾ ਕੋਈ ਉਪਾਅ ਇਸ ਚੀਜ਼ ਦਾ? ਉਹਨੇ ਆਖਿਆ, ਉਪਾਅ ਤੇ ਹੈਗਾ ਜੇ ਤੂੰ ਮੇਰੀ ਗੱਲ ਮੰਨੇ ਤੇ। ਉਹਨੇ ਆਖਿਆ, ਜੋ ਆਖੇਗਾ ਉਹ ਮੰਨੂਗਾ। ਉਹਨੇ ਆਖਿਆ, ਅੱਜ ਤੋਂ ਬੰਦੇ ਮਾਰਨੇ ਛੱਡ ਦੇ ਤੇ ਆ ਲੈ ਮਾਲਾ, ਰਾਮ ਨਾਮ ਦਾ ਭਜਨ ਕਰ, ਠਾਂ ਠਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰ, ਤੇਰੇ ਸਾਰੇ ਪਾਪ ਧੁੱਬ ਜਾਣਗੇ। ਉਹਨੇ ਆਖਿਆ, ਪੰਡਿਤ ਜੀ ਮੈਨੂੰ ਕਿਤਨਾ ਪਤਾ ਲੱਗੂਗਾ? ਉਹਨੇ ਆਖਿਆ, ਇਹ ਬੰਦਾ ਕੋਈ ਟਾਲ ਮਟੋਲੇ ਵਾਲਾ ਨਹੀਂ, ਇਹ ਤੇ ਕੋਈ ਪੱਕੇ ਇਰਾਦੇ ਵਾਲਾ ਹੀ ਆ। ਉਹਨੇ ਆਖਿਆ, ਏਦਾਂ ਕਰ ਵੀ ਜਾ ਅੱਧਾ ਮੀਟਰ ਬਾਜ਼ਾਰੋਂ ਕੱਪੜਾ ਲੈ ਕੇ ਆ। ਉਹਨੇ ਆਖਿਆ, ਆ ਤੇ ਇਹਨਾਂ ਗੱਲ ਭਾਵੇਂ ਮੀਟਰ ਮੰਗਾ। ਉਹਨੇ ਅੱਧਾ ਮੀਟਰ ਕਾਲਾ ਕੱਪੜਾ ਲਿਆਂਦਾ, ਉਸ ਬ੍ਰਾਹਮਣ ਨੇ ਉਹਦੇ ਗੰਡਾਸੇ ਨਾਲ ਬੰਨ ਦਿੱਤਾ। ਉਹਨੇ ਆਖਿਆ, ਲੈ ਰਾਮ ਨਾਮ ਦਾ ਸਿਮਰਨ ਕਰ, ਠਾਂ ਠਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰ, ਇਹ ਜਿਹੜੀ ਜਦੋਂ ਤੇਰੇ ਪਾਪ ਧੁੱਬ ਗਏ ਨਾ, ਸਮਝਾ ਜਿਹੜੀ ਲੀਰ ਆ ਨਾ ਇਹ ਕਾਲੀ ਤੋਂ ਚਿੱਟੀ ਹੋ ਜੂਗੀ। ਆਂਦਾ, ਤੇ ਹੋਈ ਨਾ ਪੱਕੀ ਨਿਸ਼ਾਨੀ। ਪੰਡਿਤ ਦੀ ਗੱਲ ਮੰਨ ਕੇ ਬੰਦੇ ਮਾਰਨੇ ਛੱਡ ਤੇ ਰਾਮ ਨਾਮ ਦਾ ਸਿਮਰਨ ਕਰਨ ਲੱਗ ਪਿਆ, ਠਾਂ ਠਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰਨ ਵੀ ਤੁਰ ਪਿਆ। ਬੜੇ ਚੁੱਭੇ ਮੜੇ ਮਾਰੇ, ਬੜੀ ਮਾਲਾ ਘਮਾਈ, ਪਰ ਉਹ ਲੀਰ ਕਾਲੀ ਰਹੀ। ਉਹਨੇ ਹੋਰ ਕਿਸੇ ਨੂੰ ਪੁੱਛਿਆ ਕਿ ਹੋਰ ਵੀ ਮੰਦਰ ਹੈ ਜਿੱਥੇ ਮੈਂ ਨਾ ਗਿਆ ਹਾਂ? ਇੱਕ ਬੰਦਾ ਆਂਦਾ ਵੀ ਇੱਥੇ ਇੱਕ ਸ਼ਿਵਜੀ ਦਾ ਮੰਦਰ ਆ ਜੰਗਲ 'ਚ, ਉੱਧਰ ਜਾ ਕੇ ਵੇਖ ਲਾ। ਆਂਦਾ, ਚਲੋ ਉੱਧਰ ਵੀ ਜਾ ਕੇ ਵੇਖ ਲੈਂਦੇ ਹਾਂ। ਜਦੋਂ ਉਹਨੇ ਜੰਗਲ ਦਾ ਰੁੱਕ ਲਿਆ, ਉਹਦੇ ਕੰਨਾਂ ਵਿੱਚ ਇੱਕ ਚੀਕ ਸਿੰਘਾੜ ਦੀ ਆਵਾਜ਼ ਪਈ। ਉਹਨੇ ਆਖਿਆ, ਮੈਨੂੰ ਤੇ ਪੰਡਿਤ ਨੇ ਡੱਕਿਆ ਸੀ, ਪਰ ਵੇਖਾਂ ਤੇ ਸੀ ਵੀ ਹੋ ਕੀ ਰਿਹਾ। ਜਦੋਂ ਥੋੜ੍ਹਾ ਜਿਹਾ ਗਾਂਹ ਹੋਇਆ, ਚਾਰ ਡਾਕੂ, ਚਾਰ ਬਦਮਾਸ਼ ਇੱਕ ਅਬਲਾ ਦੀ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ। ਉਹਨਾਂ ਜਦੋਂ ਵੇਖਿਆ ਨਾ ਚੌਹਾਂ ਨੇ, ਉਹਨੇ ਆਖਿਆ, ਹੋਇਆ ਕੋਈ ਸਾਧ ਆ ਗਿਆ ਜੀ। ਦੋ ਨੇ ਆਖਿਆ ਸੀ, ਸਾਧ ਨਾਲ ਨਿਬੜਦੇ ਤੂੰ ਇਹਨੂੰ ਫੜ ਕੇ ਰੱਖੀ। ਉਹ ਜਦੋਂ ਸਾਧ ਵੱਲੇ ਆਏ ਨਾ, ਉਹਨੇ ਆਪਣਾ ਗਨਾਸਾ ਤੇ ਪਰਾਂ ਮਾਰਿਆ ਚਲਾ ਕੇ। ਜਿਹੜੇ ਲੜਾਕੇ ਬੰਦੇ ਆ ਨਾ, ਉਹ ਹਥਿਆਰ ਅਗਲੇ ਦੇ ਫੜ ਕੇ ਤੇ ਫਿਰ ਕੁੱਟਦੇ, ਕਿਉਂਕਿ ਬਿਜਤੀ ਜ਼ਿਆਦਾ ਹੁੰਦੀ ਆ, ਲੜਾਕਾ ਬੜਾ ਸੀ। ਉਹਨੇ ਆਪਣਾ ਗਨਾਸਾ ਤੇ ਪਰਾਂ ਮਾਰਿਆ, ਉਹਨਾਂ ਦੇ ਹਥਿਆਰ ਖੋ ਗਏ ਤੇ ਦਵਾਂ ਨੂੰ ਮੌਤ ਦੀ ਗੱਡੀ ਚੜਾ ਦਿੱਤਾ। ਉਹ ਦੋ ਨੇ ਵੇਖਿਆ, ਉਹਨੇ ਆਖਿਆ, ਓਏ ਉਹ ਕੋਈ ਸਾਧ ਨਹੀਂ ਜੇ, ਉਹਦੇ ਕੋਈ ਸੂਰਮਾ ਜੇ ਨਿਕਲ ਚੱਲੋ। ਦੋ ਨੇ ਮਾਰਤੇ, ਦੋ ਭੱਜ ਗਏ। ਉਸ ਬੀਬੀ ਨੇ ਆਖਿਆ, ਤੂੰ ਮੇਰੇ ਵਾਸਤੇ ਮਸੀਹਾ ਬਣ ਕੇ ਆ ਗਿਆ, ਜੇ ਤੂੰ ਨਾ ਆਉਂਦੀ ਨਾ ਆਉਣੋ ਮੈਂ ਲੁੱਟੀ ਜਾਣਾ ਸੀ, ਮੈਂ ਬਰਬਾਦ ਹੋ ਜਾਣੀ ਸੀ। ਤੂੰ ਮੇਰਾ ਧਰਮ ਦਾ ਭਰਾ ਬਣ ਗਿਆ, ਮੈਂ ਤੈਨੂੰ ਆਪਣੇ ਘਰ ਜਾ ਕੇ ਪ੍ਰਸ਼ਾਦਾ ਛਕਾਉਣਾ। ਉਹਨੇ ਆਖਿਆ, ਚੱਲ ਚੱਲ ਬੀਬੀ ਰਹਿਣ ਦੇ, ਇਸੇ ਬਿਪਤਾ ਦਾ ਤੇ ਮੈਂ ਅੱਗੇ ਮਾਰਿਆ ਤੁਰੇ ਫਿਰਦਾ। ਉਹ ਜਦੋਂ ਖਹਿੜਾ ਕੀਤਾ, ਤੂੰ ਮੇਰਾ ਧਰਮ ਦਾ ਭਰਾ ਬਣ ਗਿਆ, ਮੈਂ ਤੈਨੂੰ ਆਪਣੇ ਘਰ ਵਿੱਚ ਪ੍ਰਸ਼ਾਦਾ ਜ਼ਰੂਰ ਛਕਾਉਣਾ। ਉਹਨੇ ਆਖਿਆ, ਗਲੋਜਾ ਫਿਰ ਬੀਬੀ ਮੈਨੂੰ ਆਪਣਾ ਗੰਡਾਸਾ ਚੁੱਕ ਲੈਣ ਦਿਓ। ਜਦੋਂ ਉਹ ਗੰਡਾਸਾ ਚੁੱਕਣ ਗਿਆ, ਉਹ ਜਿਹੜੀ ਲੀਰ ਸੀ ਉਹ ਕਾਲੀ ਤੋਂ ਚਿੱਟੀ ਹੋ ਚੁੱਕੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ,
ਸ੍ਰੀ ਵਾਹਿਗੁਰੂ।
ਉਹਨੇ ਆਖਿਆ, ਬੀਬੀ ਹੁਣ ਖਲੋਜਾ, ਤੇਰੇ ਨਾਲ ਤੇ ਮੈਂ ਬਾਹਰ ਜਾਊਂਗਾ, ਪਹਿਲੋਂ ਮੈਨੂੰ ਬਾਹਮਣ ਨਾਲ ਨਿਬੜ ਲੈਣ ਦੇ। ਉਸੇ ਮੰਦਰ 'ਚ ਫਿਰ ਆ ਗਿਆ। ਉਹਨੇ ਆਖਿਆ, ਪੰਡਿਤ ਜੀ ਜਰਾ ਬਾਹਰ ਨਿਕਲੋ। ਆਂਦਾ, ਦੱਸੋ ਜੀ। ਆਂਦਾ, ਕਥਾ ਝੂਠ ਮਾਰਦਾ ਰਿਹਾ? ਆਂਦਾ, ਕਿਉਂ? ਆਂਦਾ, ਤੂੰ ਆਣਾ ਸਾਂ, ਠਾਂ ਠਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰ, ਆ ਮਾਲਾ ਫੇਰ ਤੇ ਤੇਰੇ ਪਾਪ ਧੋ ਜਾਣਗੇ। ਆਂਦਾ, ਬਿਲਕੁਲ ਠੀਕ ਆ ਨਾ ਸਾਂ। ਆਂਦਾ, ਬੜੇ ਇਸ਼ਨਾਨ ਕੀਤੇ, ਬੜੇ ਚੁੱਭੇ ਮਾਰੇ, ਬੜੀ ਮਾਲਾ ਘਮਾਈ, ਪਰ ਲੀਰ ਕਾਲੀ ਦੀ ਕਾਲੀ ਰਹੀ। ਆਂਦਾ, ਫੇਰ? ਆਂਦਾ, ਹੁਣ ਚਿੱਟੀ ਹੋ ਗਈ ਆ। ਉਹਨੇ ਆਖਿਆ ਉਹ ਕਿਤਰਾ ਆਂਦਾ ਉਹੀ ਕੰਮ ਫੇਰ ਕੀਤਾ ਈ ਆਂਦਾ ਕਿਹੜਾ ਆਂਦਾ ਦੋ ਹੋਰ ਝਟਕਾਏ ਤੇ ਜੇ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਤੇ ਮੈਂ ਜ਼ਰੂਰ ਖਫੇ ਹੋਣਾ ਸੀ ਉਹਨੇ ਆਖਿਆ ਉਹ ਪਹਿਲਾਂ ਬੰਦੇ ਕਾਹਤੋਂ ਮਾਰਦਾ ਸਾਂ ਆਂਦਾ ਪਹਿਲਾਂ ਪੇਟ ਦੀ ਪੂਰਤੀ ਵਾਸਤੇ ਮਾਰਦਾ ਸਾਂ ਪਰਿਵਾਰ ਨੂੰ ਪਾਲਣ ਵਾਸਤੇ ਮਾਰਦਾ ਸਾਂ ਆਂਦਾ ਹੁਣ ਕਿਸੇ ਅਬਲਾ ਦੀ ਇੱਜ਼ਤ ਨੂੰ ਡਾਕੂ ਲੁੱਟ ਰਹੇ ਸੀ ਮੈਂ ਉਹਨਾਂ ਨੂੰ ਮਾਰਿਆ ਉਹਨੇ ਆਖਿਆ ਉਹ ਜੱਟਾ ਲੀਰ ਚਿੱਟੀ ਹੋਣੀ ਹੋਣੀ ਸੀ ਪਹਿਲਾਂ ਤੂੰ ਪਰਿਵਾਰ ਨੂੰ ਪਾਲਣ ਵਾਸਤੇ ਪਾਪ ਕਰਦਾ ਸਾਂ ਹੁਣ ਤੂੰ ਧਰਮ ਦਾ ਕੰਮ ਕੀਤਾ ਈ ਉਸ ਬੀਬੀ ਨੇ ਸੱਚੇ ਦਿਲੋਂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕੀਤੀ ਆ ਉਹਦੀ ਅਰਦਾਸ ਪੂਰੀ ਹੋਈ ਆ ਸੋ ਸਰਦਾਰ ਇਹ ਗੁਆਚ ਗਿਆ ਆ ਛੋਟੀ ਜੀ ਬੱਚੀ ਕਾਲੇ ਕੱਪੜੇ ਪਾਏ ਆ ਲੈਬ ਚੱਲ ਰਿਹਾ ਸਾਰੇ ਗੁਰੂ ਕਿਰਪਾ ਕਰੇ ਤੋ ਆ ਗਏ ਤੇਰੇ ਮੰਮੀ ਜੀ ਗੁਰੂ ਕਿਰਪਾ ਕਰੇ ਸਰਦਾਰ ਹਰੀ ਸਿੰਘ ਨਲੂਏ ਨੇ ਸਿੰਘਾਂ ਨੂੰ ਨਾਲ ਲਿਆ ਤੇ ਉਹਨਾਂ ਮਿਜਰੀ ਦੇ ਪਠਾਣਾ ਦਾ ਕਤਲ ਕੀਤਾ ਤੇ ਇਸ ਬੀਬੀ ਹਰਸ਼ਰਨ ਕੌਰ ਨੂੰ ਉਹਨਾਂ ਦੇ ਪੰਜੇ ਵਿੱਚੋਂ ਛੁਡਾ ਕੇ ਲਿਆਂਦਾ ਸੀ ਉਹ ਫਿਰ ਬੀਬੀ ਹਰਸ਼ਰਨ ਕੌਰ ਸਿੰਘਾਂ ਦੇ ਵਿੱਚ ਹੀ ਸਾਰੀ ਸੇਵਾ ਦਾ ਉਹਨੇ ਜੋ ਜਿੰਨਾ ਸਮਾਂ ਸੇਵਾ ਵਿੱਚ ਬਤੀਤ ਕੀਤਾ ਉਹ ਬੀਬੀ ਹਰਸ਼ਰਨ ਕੌਰ ਚਿੱਠੀ ਲੈ ਕੇ ਪਹੁੰਚਦੀ ਆ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਉਹ ਚਿੱਠੀ ਪੜ੍ਹ ਕੇ ਪਰਵਾਨਾ ਪੜ੍ਹ ਕੇ ਮਰਦ ਨੂੰ ਲੱਗ ਗਈ ਕਟਾਰੀ ਉਹਨੂੰ ਮਰਨਾ ਚੇਤੇ ਆ ਗਿਆ ਭੁੱਲ ਗਈ ਬਿਮਾਰੀ ਉਹਨੇ ਹੁਕਮ ਚਾੜਿਆ ਖਾਲਸਾ ਕਰ ਲਓ ਤਿਆਰੀ ਉਹ ਚੱਬ ਘੋੜੀ ਪਾ ਲਓ ਕਾਠੀਆਂ ਝੱਟ ਕਰੋ ਤਿਆਰੀ ਤੁਸੀਂ ਤੋਪਾਂ ਲੈ ਲਓ ਦੋਜ ਕੀ ਮਾਰੂ ਤੇ ਭਾਰੀ ਉਹ ਦੱਸਣਾ ਹੈ ਅਫਗਾਨ ਨੂੰ ਇੱਕ ਵਾਰੀ ਤੇ ਅੱਜ ਤੋਰੀ ਫੌਜ ਅਕਾਲ ਦੀ ਜਿਹੜੀ ਕਦੇ ਨਾ ਹਾਰੀ ਸਰਦਾਰ ਹਰੀ ਸਿੰਘ ਨਾਲ ਸੂਰਮਿਆਂ ਨੂੰ ਲੈ ਕੇ ਇੱਧਰ ਜਿਹੜੇ ਕਿਲੇ ਤੇ ਦੁਸ਼ਮਣ ਕਬਜ਼ਾ ਕਰਨਾ ਚਾਹੁੰਦੇ ਸੀ ਸਰਦਾਰ ਅਜਾਇਬ ਸਿੰਘ ਕੁੰਮੇਦਾਨ ਸਰਦਾਰ ਨਦਾਨ ਸਿੰਘ ਪੰਜ ਹੱਥਾਂ ਕਿਸ ਤਰ੍ਹਾਂ ਇਹਨਾਂ ਨੇ ਆਪਣੀਆਂ ਤੇਗਾਂ ਨੂੰ ਪੱਥਰਾਂ ਉੱਤੇ ਰਗੜਿਆ ਦਿਨ ਚੜ੍ਹਦੇ ਨੂੰ ਸਾਰੇ ਦਲ ਖਾਲਸਾ ਚਾਰ ਸ਼ੇਰਿਓ ਉਸ ਕਿਲੇ ਦੇ ਦੁਸ਼ਮਣਾਂ ਦੀਆਂ ਫੌਜਾਂ ਨੂੰ ਘੇਰਾ ਪਾ ਲਿਆ ਇੱਧਰ ਸਮੀ ਖਾਂ ਨੂੰ ਜਦੋਂ ਪਤਾ ਲੱਗਾ ਇਹ ਅੱਗੇ ਵਧਿਆ ਇੱਕ ਪਾਸੇ ਸਰਦਾਰ ਅਜਾਇਬ ਸਿੰਘ ਕੁੰਮੇਦਾਨ ਸੀ ਇੱਕ ਪਾਸੇ ਸਰਦਾਰ ਨਦਾਨ ਸਿੰਘ ਪੰਜ ਹੱਥਾਂ ਇੱਕ ਪਾਸੇ ਸਰਦਾਰ ਹਰੀ ਸਿੰਘ ਨਲੂਆ ਸੰਮੀ ਖਾਂ ਵੱਧ ਆ ਰਿਹਾ ਸਰਦਾਰ ਹਰੀ ਸਿੰਘ ਨਲੂਏ ਤੇ ਉਹਨੇ ਵਾਰ ਕੀਤਾ ਸੂਰਮੇ ਨੂੰ ਉਹਦਾ ਵਾਰ ਰੋਕਿਆ ਦੂਜਾ ਫੇਰ ਕੀਤਾ ਸੂਰਮੇ ਨੇ ਦੂਜਾ ਵੀ ਰੋਕ ਲਿਆ ਤੀਜਾ ਵੀ ਟੁੱਟੇ ਜਿਹੇ ਹੱਥ ਨਾਲ ਮਾਰਿਆ ਉਹ ਹਰੀ ਸਿੰਘ ਦੇ ਕੋਲ ਤੱਕ ਹੀ ਨਾ ਪਹੁੰਚਿਆ ਉਹਨੇ ਆਖਿਆ ਫਿਰ ਹੁਣ ਜਾਈ ਨਾ ਤੈਨੂੰ ਦੱਸੀਏ ਵੀ ਵਾਰ ਕਿਤਨਾ ਕਰੀਦਾ ਸਰਦਾਰ ਹਰੀ ਸਿੰਘ ਨਲੂਏ ਨੇ ਕਿਸ ਤਰ੍ਹਾਂ ਭਰਮਾ ਵਾਰ ਉਸ ਸੰਮੀ ਖਾਂ ਦੇ ਉੱਤੇ ਕੀਤਾ ਕਿਤਨਾ ਘੋੜੇ ਤੋਂ ਪਟਕਾ ਕੇ ਥੱਲੇ ਸੁੱਟਿਆ ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ ਕਿਤਨਾ ਗਹਿ ਗੱਚ ਦਾ ਜੰਗ ਸੂਰਮੇ ਕਰ ਰਿਹਾ ਬੜੀਆਂ ਕਾਬਲੇ ਗੌਰ ਲੈਣਾ ਇੱਕ ਇੱਕ ਲੈਣ ਇੱਕ ਇੱਕ ਪੰਕਤੀ ਬੜੀ ਜੋਸ਼ ਭਰੀ ਹੈ ਤੁਹਾਡੇ ਸਾਹਮਣੇ ਜੋੜੀ ਇੰਦ ਬਿਆਨ ਕਰ ਰਹੀ ਹੈ ਨਾਚ ਕਰਾ ਕੇ ਰੱਖ ਦਿੱਤਾ
ਹਰੀ
ਇੰਨੇ ਜ਼ੋਰ ਨਾਲ ਸਿੰਘਾਂ ਨੇ ਤੇਗ ਚਲਾਈ ਕਿ ਦੁਸ਼ਮਣ ਜ਼ਿਆਦਾਤਰ ਖਾਲਸੇ ਦੇ ਅੱਗੇ ਠਹਿਰ ਨਾ ਸਕੇ ਥੋੜਿਆਂ ਨੇ ਬਹੁਤਿਆਂ ਦੇ ਮੂੰਹ ਪਵਾ ਕੇ ਰੱਖ ਦਿੱਤੇ ਉਹ ਸੰਮੀ ਖਾਂ ਨੂੰ ਸਰਦਾਰ ਹਰੀ ਸਿੰਘ ਨਲੂਏ ਦੀ ਤੇਗ ਵੱਜੀ ਘੋੜੇ ਤੋਂ ਥੱਲੇ ਡਿੱਗ ਪਿਆ ਕੋਈ ਇਤਿਹਾਸਕਾਰ ਕਹਿੰਦੇ ਵੀ ਇਹ ਮਰਿਆ ਨਹੀਂ ਸੀ ਮੈਂ ਇੱਕ ਢਾਡੀ ਨੂੰ ਪੁੱਛਿਆ ਵੀ ਕਿਤਨਾ ਜ਼ਿਕਰ ਕਰਨਾ ਚਾਹੀਦਾ ਆਂਦਾ ਜਿਹਨੂੰ ਹਰੀ ਸਿੰਘ ਦੀ ਤੇਗ ਵੱਜੇ ਉਹ ਵੱਜ ਗਿਆ ਹੋਊਗਾ ਸਰਦਾਰ ਹਰੀ ਸਿੰਘ ਨਲੂਆ ਜਦੋਂ ਫੌਜਾਂ ਦਾ ਜਰਨੈਲ ਹੀ ਨਾ ਰਹੇ ਤੇ ਫਿਰ ਫੌਜਾਂ ਨੇ ਕਿੱਥੇ ਟਿਕਣਾ ਸੀ ਭਾਜੜਾ ਪੈ ਗਿਆ ਦੁਸ਼ਮਣਾਂ ਦੀਆਂ ਫੌਜਾਂ ਨੂੰ ਸਰਦਾਰ ਨਦਾਨ ਸਿੰਘ ਪੰਜ ਹੱਥਾਂ ਉਹਨੇ ਆਖਿਆ ਹੁਣ ਵੱਢ ਲੈਣੇ ਚਾਹੀਦੇ ਜਿੰਨੇ ਵੱਢੇ ਜਾਣ ਉਹਨੇ ਘੋੜਾ ਮਗਰ ਛੇੜ ਲਿਆ ਨਦਾਨ ਸਿੰਘ ਪੰਜ ਹੱਥਾਂ ਇਹਨੂੰ ਪੰਜ ਹੱਥਾਂ ਤਾਂਦੇ ਸੀ ਇਹਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਰਹਿ ਕੇ ਪੰਜ ਜਰਨੈਲਾਂ ਨੂੰ ਇਕੱਲੇ ਨੇ ਮਾਰਿਆ ਸੀ ਇਹਨੂੰ ਸਰਦਾਰ ਨਦਾਨ ਸਿੰਘ ਪੰਜ ਥਾਂਦੇ ਸੀ ਇਹ ਤੁਰਕਾਂ ਦੀਆਂ ਫੌਜਾਂ ਦੇ ਮਗਰ ਲੱਗਾ ਸਰਦਾਰ ਹਰੀ ਸਿੰਘ ਨਲਵੀ ਨੇ ਆਖਿਆ ਇੱਕ ਬੜਾ ਮਹਾਨ ਯੋਧਾ ਹੈ, ਕਿਤੇ ਅੱਗੇ ਹੋਰ ਨਾ ਕੋਈ ਕਾਰਾ ਹੋ ਜਾਏ। ਸਰਦਾਰ ਹਰੀ ਸਿੰਘ ਨੇ ਆਪਣਾ ਘੋੜਾ ਇਸ ਜਰਨੈਲ ਦੇ ਮਗਰ ਲਾਇਆ। ਸੂਰਮਾ ਸਰਦਾਰ ਹਰੀ ਸਿੰਘ ਨਲੂਆ ਤੁਰਿਆ ਜਾ ਰਿਹਾ ਹੈ, ਉਹਦੀ ਚੜ੍ਹਤ ਸਿੰਘੋ ਉਹਦੀ ਸ਼ਾਨ ਇੱਕ ਦੁਨੀਆ ਤੋਂ ਵੱਖਰੀ ਸੀ। ਸਰਦਾਰ ਹਰੀ ਸਿੰਘ ਨਲੂਆ ਉਹਨੂੰ ਵਾਪਸ ਮੋੜਨ ਵਾਸਤੇ ਲਿਆ ਰਿਹਾ। ਇੱਧਰ ਸੁਰ ਕਰਨ ਵਿੱਚ ਦੋ ਪਠਾਨ ਲੋਕੇ ਬੈਠੇ ਸੀ, ਜਿੰਨਾ ਵਾਰ ਤੇ ਸਰਦਾਰ ਹਰੀ ਸਿੰਘ ਨਲੂਏ ਤੇ ਕੀਤਾ ਉਹ ਸਰਦਾਰ ਅਜੈਬ ਸਿੰਘ ਕੁੰਮੇਦਾਨ ਨੂੰ ਲੱਗ ਗਿਆ। ਅੱਗੇ ਥੋੜਾ ਜਿਹਾ ਹੋਰ ਹੋਇਆ, ਸਰਦਾਰ ਹਰੀ ਸਿੰਘ ਨਲੂਏ ਤੇ ਇਹਨਾਂ ਦੋ ਪਠਾਣਾ ਨੇ ਜਿਹੜੇ ਸੁਰਕਰਮ ਪਹਾੜੀ ਵਿੱਚ ਲੋਕੇ ਬੈਠੇ ਸੀ ਕਿਸ ਤਰ੍ਹਾਂ ਉਸ ਯੋਧੇ ਉੱਤੇ ਦੋ ਵਾਰ ਕੀਤੇ ਬੰਦੂਕ ਦੇ, ਸਾਰਾ ਸੀਨ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਉਸ ਸੂਰਮੇ ਦੀ ਚੜ੍ਹਤ, ਉਹਦਾ ਰੋਬ, ਉਹਦੀ ਸ਼ਾਨ ਕਵੀ ਨੇ ਬੜੇ ਬੋਲ ਵਧੀਆ ਲਿਖੇ ਆ। ਇੱਕ ਇੱਕ ਲਾਈਨ, ਇੱਕ ਇੱਕ ਪੰਕਤੀ ਸਰਦਾਰ ਹਰੀ ਸਿੰਘ ਦੀ ਸ਼ਾਨ ਵਿੱਚ ਕਿਸੇ ਕਵੀ ਦੀ ਕਲਮ ਨੇ ਇੰਜ ਉਚਾਰਨ ਕੀਤੀ ਵਾ।
ਸੁਰ ਕਰਮ ਵਿਚਕਾਰ
ਦੋ ਮੁਗਲਾਂ
ਹਰੀ ਸਿੰਘ ਦੇ ਵਾਰੇ ਦੋਹਾਂ ਮੁਗਲਾਂ ਕਰ ਦਿੰਦੇ ਹਰੀ ਸਿੰਘ ਦੇ ਵਾਰੇ
ਓ ਬੱਜੀਆਂ ਦੋਵੇਂ ਗੋਲੀਆਂ ਹੋਈਆਂ ਜਿਸਮੋਂ ਪਾਰ ਵੱਜੀਆਂ ਦੋਵੇਂ ਗੋਲੀਆਂ ਹੋਈਆਂ ਜਿਸਮੋਂ ਪਾਰ ਯਾਦ ਕਰੂ ਸੰਸਾਰ ਮਸਤਾ ਤੇਗਾ
ਮਾਰਿਆ
ਯਾਦ ਕਰੂ ਸੰਸਾਰ
ਉਹ ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ
ਵਾਹ ਵਾਹ
ਚੜ੍ਹਦੀ ਕਲਾ ਉਸ ਕੌਮ ਦੀ ਸਦਾ ਹੀ ਰਹਿੰਦੀ
ਉਹ ਜਿਹੜੀ
ਜਿਹੜੀ ਆਪਣੇ ਫਰਜ਼ ਪਛਾਣਦੀ ਏ
ਤਖਤਾਂ
ਤਖਤਾਂ ਤਾਜਾਂ ਤੇ ਲੋਭ ਤੇ ਥੁੱਕਦੀ ਨਹੀਂ ਸੋਝੀ ਆ ਜਾਵੇ ਆਪਣੀ ਸ਼ਾਨ ਦੀ ਏ
ਕਿਸੇ ਦੁਖੀ
ਮਜਲੂਮ ਦੀ ਹਾਂ ਸੁਣ ਕੇ
ਓਏ ਬਾਜੀ
ਬਾਜੀ ਲਾ ਦਿੰਦੀ ਆਪਣੀ ਜਾਨ ਦੀ ਏ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਚੰਦਨ ਸਿੱਖਿਆ ਤੇਰੇ ਨਿਸ਼ਾਨ ਦੀ ਏ
ਸ਼ਾਨ ਦੀ ਏ
ਉਹ ਸਰਦਾਰ ਹਰੀ ਸਿੰਘ ਉੱਤੇ ਦੁਸ਼ਮਣਾਂ ਨੇ ਦੋ ਗੋਲੀਆਂ ਦੇ ਵਾਰ ਕੀਤੇ ਜਿਹੜੇ ਛਾਤੀ ਵਿੱਚ ਆ ਕੇ ਵੱਜੇ ਆਖਰ ਸੂਰਮਾ ਨਟਾਲ ਹੋ ਗਿਆ ਆਪਣਾ ਕਮਰ ਕੱਸੇ ਦੇ ਨਾਲ ਉਹ ਖੂਨ ਨੂੰ ਬੰਦ ਕੀਤਾ ਘੋੜੇ ਦੀਆਂ ਵਾਗਾਂ ਪਿਛਾਂ ਮੋੜੀਆਂ ਸਰਦਾਰ ਮਾਹ ਸਿੰਘ ਨੂੰ ਪਤਾ ਲੱਗਾ ਵੀ ਸਾਡਾ ਸੈਨਾਪਤੀ ਉਹਨੂੰ ਗੋਲੀਆਂ ਵੱਜ ਚੁੱਕੀਆਂ ਆਂਦੇ ਸਰਦਾਰ ਹਰੀ ਸਿੰਘ ਨਲਵੇ ਦੇ ਸਰੀਰ ਵਿੱਚੋਂ ਖੂਨ ਸਿੰਮਦਾ ਜਾ ਰਿਹਾ ਸੀ ਸਰੀਰ ਨਟਾਲ ਹੁੰਦਾ ਜਾ ਰਿਹਾ ਸੀ ਆਪਣੇ ਸਾਰੇ ਜਰਨੈਲਾਂ ਨੂੰ ਸਰਦਾਰ ਮਾਹ ਸਿੰਘ ਨੇ ਬੁਲਾਇਆ ਸਰਦਾਰ ਹਰੀ ਸਿੰਘ ਨੂੰ ਘੋੜੇ ਤੋਂ ਲਾਇਆ ਗੁਰੂ ਕੇ ਸਿੱਖੋ ਸਰਦਾਰ ਹਰੀ ਸਿੰਘ ਨੇ ਆਖਿਆ ਸਿੰਘੋ ਮੇਰੀ ਸ਼ਹੀਦੀ ਦਾ ਅਫਸੋਸ ਨਾ ਕਰਿਓ ਮੈਂ ਪੰਥ ਵਾਸਤੇ ਪੈਦਾ ਆ ਸਾਂ ਤੇ ਪੰਥ ਵਾਸਤੇ ਸ਼ਹੀਦ ਹੋਇਆ ਜੇ ਤੁਸੀਂ ਗੁਰੂ ਦੇ ਆਛੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਤੋਰੋਗੇ ਤੇ ਤੁਹਾਡੇ ਵਿੱਚ ਸਾਰੇ ਹੀ ਹਰੀ ਸਿੰਘ ਆ ਉਹ ਸਰਦਾਰ ਹਰੀ ਸਿੰਘ ਨੇ ਆਖਿਆ ਮੇਰੀ ਮੌਤ ਦੀ ਖਬਰ ਉਹਨਾਂ ਚਿਰ ਤੱਕ ਦੁਸ਼ਮਣਾਂ ਨੂੰ ਨਾ ਪਤਾ ਲੱਗੇ ਜਿੰਨਾ ਚਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਆ ਜੇ ਆਂਦੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਨਾ ਉਵੇਂ ਦੋਵੇਂ ਹੱਥ ਤਾਂ ਨੂੰ ਕਰਕੇ ਆਖਿਆ ਹੇ ਪਰਮੇਸ਼ਰ ਵਾਹਿਗੁਰੂ ਜਿਹੜੀ ਕੌਮ ਦੇ ਏਡੇ ਏਡੇ ਵੱਡੇ ਯੋਧੇ ਚੜ੍ਹਾਈ ਕਰ ਜੇ ਸ਼ਹਾਦਤ ਦੇ ਜਾਮ ਬੀਜਣ ਉਹ ਰਾਜ ਕਿੰਨਾ ਕੁ ਚਿਰ ਕਾਇਮ ਰਹੇਗਾ ਸਰਦਾਰ ਹਰੀ ਸਿੰਘ ਨਲੂਆ ਮੇਰਾ ਉਸ ਵੇਲੇ ਆਖਰੀ ਸਮੇਂ ਮੇਰਾ ਚਿਖਾ ਸਗਾਸਣ ਆਸ ਆਖਰੀ ਵਿੱਚ ਕਿਲੇ ਬਣਾਉਣਾ ਮੇਰਾ ਮੂੰਹ ਕਾਬਲ ਵਾਲੇ ਰੱਖਣਾ ਜਦ ਲਾਂਬੂ ਲਾਉਣਾ ਮੇਰੇ ਹੱਥੀ ਖੰਡਾ ਪਰਖਿਆ ਮੇਰੇ ਨਾਲ ਟਕਾਉਣਾ ਕਿਉਂਕਿ ਉਹ ਸ਼ਸਤਰ ਬਾਜੋ ਸੂਰਮਾ ਕਿਸੇ ਕੰਮ ਨਾ ਆਉਣਾ ਜਦ ਨਿਕਲ ਲਾਟਾ ਚਿਖਾ ਚੋਂ ਤੁਸਾਂ ਨਹੀਂ ਘਬਰਾਉਣਾ ਫਿਰ ਸ਼ਾਨ ਉਸ ਦੀ ਵਾਸਤੇ ਖੰਡਾ ਖੜਕਾਉਣਾ ਉਹ ਸਰਦਾਰ ਹਰੀ ਸਿੰਘ ਨਲੂਆ ਜਦੋਂ ਸ਼ਹੀਦ ਹੋਇਆ ਸੀ ਨਾ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਮੇਰਾ ਅੱਧਾ ਰਾਜ ਪਾ ਚਲੇ ਜਾਂਦਾ ਨਾ ਮੈਨੂੰ ਇੰਨਾ ਦੁੱਖ ਨਹੀਂ ਸੀ ਹੋਣਾ ਜਿੰਨਾ ਮੈਨੂੰ ਹਰੀ ਸਿੰਘ ਦੀ ਸ਼ਹੀਦੀ ਦਾ ਹੋਇਆ
ਵਾਹਿਗੁਰੂ ਜੀ
ਜੇ ਕਿਤੇ ਹਰੀ ਸਿੰਘ ਨਲੂਆ ਹੁੰਦਾ ਓਏ ਅੱਧਾ ਰਾਜ ਤੈਨੇ ਇੱਕ ਦਿਨ ਵਿੱਚ ਲੈ ਲੈਣਾ ਸੀ ਏਡਾ ਉਹ ਮਹਾਨ ਯੋਧਾ ਜਿਹਦੀ ਆਪਾਂ ਦਾਸਤਾਂ ਸੁਣੀ ਆ ਗੁਰੂ ਕੇ ਸਿੱਖੋ ਜੇ ਅਸੀਂ ਸਿਮਰਨ ਕਰੀਏ ਬੰਦਗੀ ਕਰੀਏ ਜੇ ਗੁਰੂ ਮਹਾਰਾਜ ਦੀ ਸਿੱਖੀ ਦੇ ਉੱਤੇ ਪੂਰਾ ਪਹਿਰਾ ਦਈਏ ਜੇ ਆਪਣਾ ਰਹਿਤ ਵਾਲਾ ਜੀਵਨ ਪਰਪੱਕ ਹੋਵੇ ਤੇ ਫਿਰ ਹਰੀ ਸਿੰਘ ਨਲੂਏ ਦੀ ਮਿਸਾਲ ਉਹ ਮਹਾਂਪੁਰਸ਼ 20ਵੀਂ ਸਦੀ ਦੇ ਮਹਾਨ ਯੋਧੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਰਦੇ ਬੁਝਾਤ ਸੰਤ ਬਾਬਾ ਜਰਨੈਲ ਸਿੰਘ ਜੀ
ਵਾਹ ਵਾਹ
ਜਿਨ੍ਹਾਂ ਦੀ ਮੈਨੂੰ ਵਾਰ ਕਹਿਣ ਦਾ ਵੀ ਹੁਕਮ ਮਿਲਿਆ ਟਕਸਾਲੀ ਸਿੰਘ ਆ ਬੜੇ ਗੁਰਮਤੀ ਸਿੱਖ ਆ ਔਰ ਮੈਨੂੰ मेरे अति सत्कार योग जेड़े पंजा प्यारे में सेवा निभाते अंतां दा प्यार करन वाले भाई साहब भाई गुरजंत सिंह जी मिश्री वाले तो उन्होंने हुक्म ला के यह सानू संगतां दे पहली बार दर्शन कराए आ। समूह गुरु के सिख बड़े चढ़दी कला वाले आ, उच्चा सुच्चा सतगुरु पातशाह महाराज इन्हां नू होर जीवन बख्श करे। पढ़े लिखे वीर मेरे मल्लां वाले तो चेचे तौर ते सरदार सुखविंदर सिंह जी डीओ साहब बड़ा वड्डा अहुदा मारने दिता। अजे छोटे छोटे पढ़ते हैं तो मास्टर ने सानू हदायत करनी वा स्कूल की सफाई कर दौ, कागज इधरों उधर ना खिल रहा हो, फटियां पोच के रखियो तो चुस्त हो के बहना डीओ साहब डीओ साहब आ रहा। तो गुरु कृपा करो बड़ा प्यार सानू बख्शते हैं। 500 लाख दमड़ा भी इतिहास का माण दे के मैं धन्यवाद करदा। और सरदार नरवैर सिंह जी जेडे अंतां दा प्यार देने वाले आ, हैड मास्टर मल्लां वाले तो जेडे सानू अंदरों प्यार करदे आ, ते साडी बेनती मन के गुरु दे बचन मन के उन्हां गुरु की सिखी भी धारण की आ। मैं आस रखदा भी जे इतना दवाना चाहते रहे ना तो फिर खंडे बाटे का अमृत आप ही छकड़े, मैनू कहने की लोड़ ही नहीं पैनी, क्योंकि महाराज के बचन बाणियां
कहानियां
कहानियां
पुत
पुत सपुत करेण
करेण
वड्या वड्या इतिहास सुन के मना विच तब्दीली आउंदी आ। बाबा जी बड़ी चढ़दी कला वाला स्वरूप, त्यार पर त्यार शस्त्रधारी। मैनू बाबा ठाकुर सिंह जी का बचन तेते आ गया। उन्होंने किन्नी उम्र हो चुकी सी, नाभा साहब गुरुद्वारा है, एक दिन प्यार चाहे ते कह लगे भी जे चाहे ना प्या तलवार में जे पूरे जोर ना घुमा सकदा, गुरमुख बुद्धे कदे ना ही
देखनो भाई
इतिहास का असर हुंदा। गुरु कृपा करे चढ़दी कला करे, असी शस्त्र धारी होइए। बापू सानू सचेत कर रहा, वेखो नौजवानों महाराज के बचन शस्त्र के अधीन है राज,
जो
जो ना पहरे
कैसे कैसे फिकरे काज,
ओना दे काज विघन के जड़े कोल शस्त्र नहीं रखणगे।
सच है
कलगीधर पातशाह महाराज जदों ज्योति जो समाउण लगे सी ना उदों कमैत घोड़े ते सतगुरु असवार सन, कना सतगुरां ने करवाई होई सी। जदों चिखा ते चढ़ लगे ते घोड़े दिया वागा मुड़ के कना पछाण वेखे, सब खालसा उदों विराग विच सी। ते जितना प्यो नूं पुत्र वेख के प्यार आ जांदा ना, खालसे नूं संबोधन होके कहण लगे खालसा जी शब्द करके सदा असीं तुहाडे कोल, दो बचन साडे चेते रखियो, गुरबाणी ते वाहिगुरु मंत्र नूं कदे ना विसारियो, शस्त्र विद्या का अभ्यास ना त्यागो, दुनिया की कोई भी कौम तुहानू गुलाम नहीं बना सकेगी। ये महाराज के इतिहासक बचन होंगे। वेखियो गुरु महाराज की धरोहर साडे कोल है नहीं है, तुसी श्री अकाल तख्त साहब जाओ, जदों एक पीड़ा